एक ओंकार सतनाम करता पुरख निर्भव निर्वैर अकाल मूर्ति अजूनी सैभं गुर प्रसाद जप आदि सच जुगाद सच है भी सच नानक होसी की सच गुरु नानक अंगद गुरु अमरदास पदबंद रामदास अर्जन गुरु बर श्री हर गोविंद हरि राय हर कृष्ण गुर तेग बहादुर चंद दसवें गोविंद सिंह गुरु नमो चरण अरविंद जिसमें है अमृत ज्ञान है मानक भगत वैराग गुरु ग्रंथ साहिब उद्धत बंदों कर अनुराग श्री गुरु शब्द कमाए जेना जीते पंच विकार तिन संतन को वंदना श्री चरणन करता मुख उचरे शास्त्र खट पिंग गिरन चढ़ जाए अंध लखे बदरो सुने जो काल कृपा कराए कहां बुद्ध प्रभु तुच्छ हमारी वरण सके महिमा जो तिनारी हम ना सकत कर सिफत तुम्हारी आप ले हो तुम कथा सुधारी वाहिगुरु जी का खालसा वाहिगुरु जी की फतेह परम सत्कार योग गुरु साहब जी दी साजी निवाजी गुरु स्वरूप गुरु खालसा साध संगत जी आप सरबत संगतां जो भी इस पावन स्थान दे नेड़े तो जां दूर तो चल के आए हो शामां दे वक्त दीवान दियां तैयारियां करन वाले गुरसिख प्रबंधक इस स्थान दे ग्रंथी सिंह साहिबान प्रबंधक गुरुद्वारा प्रबंधक कमेटी जां आप होर सारे मिल के बड़े थोड़े समय दे विच बहुत बड़ा उद्यम उपराला आप जी ने किया अठां पैरां दे अंदर अंदर दिमाग दे चक्रियां घूम जांदियां ने भी की होएगा इन्ने घट समय दे प्रबंध करना औखा हुंदा है पर धन्नवाद है आप जी दा कि आप जी ने थोड़े समय दे विच ही बड़ा उपराला कीता है इत्थों एक गल समझ आ रही है कि इत्थों दियां संगतां दा आपस विच तालमेल बनिया होया है गुरु घर दे विच होण वाला कोई भी समागम वो पलो पली तुहाडे तक पहुंचदा उहदा फलस्वरूप जिन्हें पर गुरमुख रूहां आप माई भाई आए हो गुरु कृपा करे दसो पातशाहियों की आत्मिक जोत श्री गुरु ग्रंथ साहिब जी का यह पावन दरबार है गुरमंत्र का जाप आप जी ने किया है वाहिगुरु गुरमंत्र है जो खोमे खोई उपरंत जो कुछ समा विचारां दा है जो नियत होया समां इहदे प्रबंधकां वल्लों दास नूं इह हुकम मिलिया है कि ਇਹ ਅੰਮ੍ਰਿਤ ਬਾਰੇ ਕੋਈ ਵਿਚਾਰ ਕੀਤੀ ਹੈ? ਕਿਉਂਕਿ ਇਸ ਸਥਾਨ ਤੇ ਅਕਸਰ ਅੰਮ੍ਰਿਤ ਸੰਚਾਰ ਹੁੰਦੇ ਰਹਿੰਦੇ, ਪਿੱਛੇ ਵੀ ਹੋਏ ਹੈ ਤੇ ਅੱਗੇ ਵੀ ਸਮਾਗਮ ਜਿਹੜੇ ਨਾ ਨਿਯਤ ਸਮੇਂ ਤੇ ਹੋਣਗੇ। ਇਸ ਕਰਕੇ ਗੁਰਮੁਖਾਂ ਦਾ ਕੁਝ ਵਿਚਾਰ ਸੀ ਕਿ ਅੰਮ੍ਰਿਤ ਬਾਰੇ ਕੁਝ ਕਿਹਾ ਸੁਣਿਆ ਗਿਆ। ਸੋ ਆਓ ਜੋ ਗੁਰਮਤਾ ਹੋਇਆ ਉਹਦੇ ਅਨੁਸਾਰ ਤੇ ਅੰਮ੍ਰਿਤ ਦੇ ਕਈ ਪੱਖ ਨੇ ਜਿਹੜੇ ਆਪਾਂ ਨੇ ਸਮਝਣੇ। ਪਹਿਲੀ ਬਾਤ ਹੈ ਵੀ ਅੰਮ੍ਰਿਤ ਦੀ ਪਰਿਭਾਸ਼ਾ ਕੀ ਹੈ, ਕਿਹਨੂੰ ਕਹਿੰਦੇ ਨੇ ਅੰਮ੍ਰਿਤ? ਇੱਕ ਤਾਂ ਇਹ ਗੱਲ ਬਹੁਤ ਜ਼ਰੂਰੀ ਹੈ ਤੇ ਸਮਝਣ ਵਾਲੀ ਹੈ, ਹਰ ਗੁਰਸਿੱਖ ਦੀ ਸਮਝਣ ਵਾਲੀ। ਜਿਹਨੇ ਅੰਮ੍ਰਿਤ ਛਕਿਆ ਉਹਦੇ ਲਈ ਵੀ ਜ਼ਰੂਰੀ ਹੈ ਤੇ ਜਿਹਨੇ ਅੰਮ੍ਰਿਤ ਛਕਾਉਣ ਦੀ ਪ੍ਰੇਰਨਾ ਕਰਨੀ ਹੈ ਉਹਦੇ ਲਈ ਵੀ ਜ਼ਰੂਰੀ ਹੈ, ਜਿਹਨੇ ਅੰਮ੍ਰਿਤ ਛਕਣਾ ਤੇ ਉਹਦੇ ਲਈ ਵੀ ਇਹ ਗੱਲ ਸਮਝਣੀ ਜ਼ਰੂਰੀ। ਜਿਹੜਾ ਵੀ ਸ਼ਬਦ ਅਸੀਂ ਵਰਤੋਂ 'ਚ ਲੈਂਦੇ ਹਾਂ, ਕਈ ਵਾਰੀ ਬੜੀ ਇਹ ਦੁੱਖ ਦੀ ਬਾਤ ਹੈ ਵੀ ਸਰਲ ਤੋਂ ਸਰਲ ਸ਼ਬਦ ਜਿਹੜੇ ਸਾਡੀ ਜ਼ਿੰਦਗੀ ਦੇ ਨਿੱਤ ਵਰਤੋਂ ਦਾ ਹਿੱਸਾ ਬਣੇ ਹੋਏ ਹੈ ਤੇ ਉਹਦੇ ਬਾਰੇ ਵੀ ਕਈ ਵਾਰ ਜਦੋਂ ਇਹ ਸਵਾਲ ਕੀਤਾ ਜਾਵੇ ਵੀ ਇਹ ਜਿਹੜਾ ਸ਼ਬਦ ਤੁਸੀਂ ਵਰਤਿਆ ਹੈ ਇਹਦਾ ਅਰਥ ਜਾਣਦੇ ਹੋ, ਉੱਥੇ ਆ ਕੇ ਅਸੀਂ ਮਾਰ ਪਾ ਜਾਓ। ਸਿੱਖਾਂ ਨੂੰ ਸਿੱਖੀ ਵਿੱਚ ਇੰਨਾ ਕਮਜ਼ੋਰ ਨਹੀਂ ਹੋਣਾ ਚਾਹੀਦਾ। ਸਿੱਖੀ ਹੈ ਕਿ ਸਿੱਖਿਆ ਧਾਰਨ ਕਰਨ ਵਾਲੇ ਵਿਅਕਤੀ ਨੂੰ ਗੁਰਮਤਿ ਦੀਆਂ ਵਿਚਾਰਾਂ ਦੇ ਨਾਲ ਜੁੜੇ ਹੋਏ ਨੂੰ ਸਿੱਖ ਕਹਿੰਦੇ ਆ, ਸਿੱਖੀ ਸਿੱਖਿਆ ਗੁਰਬੀਤਾ। ਇਸ ਕਰਕੇ ਵੀ ਅੰਮ੍ਰਿਤ ਸ਼ਬਦ ਜਿਹੜਾ ਹੈ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਇਸ ਕਰਕੇ ਅੰਮ੍ਰਿਤ ਦੀ ਪਰਿਭਾਸ਼ਾ ਤੇ ਅੰਮ੍ਰਿਤ ਦੇ ਕਿੰਨੇ ਰੂਪ ਨੇ ਇਹ ਵੀ ਗੱਲ ਬਹੁਤ ਜ਼ਰੂਰੀ ਹੈ, ਔਰ ਉਹਨਾਂ ਸਾਰੇ ਰੂਪਾਂ ਦਾ ਆਪਸ ਵਿੱਚ ਹੀ ਤਾਲਮੇਲ ਕੀ ਹੈ ਇਹ ਵੀ ਗੱਲ ਉਹਨੀ ਜ਼ਰੂਰੀ ਹੈ, ਤੇ ਖੰਡੇ ਬਾਟੇ ਦੁਆਰਾ ਜਿਹੜਾ ਤਿਆਰ ਕੀਤਾ ਜਾਂਦਾ ਹੈ ਇਸ ਅੰਮ੍ਰਿਤ ਦੀ ਮਹਾਨਤਾ ਕੀ ਹੈ, ਇਹ ਕੁਛ ਵਿਚਾਰਾਂ ਜਿਹੜੀਆਂ ਨੇ। ਮੇਰਾ ਇਹ ਸੁਭਾਅ ਬਣਿਆ ਵੀ ਜਿਹੜਾ ਕੁਛ ਸੁਣਾਉਣਾ ਹੈ ਗੁਰੂ ਵੱਲੋਂ ਸਰੋਤਿਆਂ ਨੂੰ ਸਾਵਧਾਨ ਪਹਿਲਾਂ ਕਰ ਦਿੱਤਾ ਜਾਏ ਕਿ ਤੁਸੀਂ ਸੁਣਨਾ ਕੀ ਹੈ। ਅੱਜ ਦੇ ਦੀਵਾਨ ਵਿੱਚ ਤੁਸੀਂ ਬੈਠੇ ਹੋ, ਤੁਹਾਡੀ ਸੁਰਤ ਨੂੰ ਗੁਰਮਤ ਦੇ ਕਿਸ ਮਾਰਗ 'ਤੇ ਲੈ ਕੇ ਜਾਣਾ ਹੈ, ਸ਼ਬਦ ਨੇ ਆਪਣੇ ਮਗਰ ਲਾ ਕੇ ਸੁਰਤ ਨੂੰ ਕਿਸ ਪਾਸੇ ਲੈ ਕੇ ਜਾਣਾ, ਕਿਸ ਪਾਸੇ ਦੀ ਸਾਨੂੰ ਪ੍ਰੇਰਨਾ ਹੋਣੀ। ਇਸ ਕਰਕੇ ਤਾਂ ਆਪ ਜੀ ਨੂੰ ਇਹ ਸੁਚੇਤ ਕੀਤਾ ਹੈ ਕਿ ਜਿੰਨੇ ਵੀ ਤੁਸੀਂ ਬੈਠੇ ਹੋ ਤੁਹਾਨੂੰ ਵੀ ਪਤਾ ਹੋਵੇ ਵੀ ਅਸੀਂ ਅੱਜ ਦੇ ਦੀਵਾਨ 'ਚ ਸੁਣਨਾ ਕੀ, ਪਰ ਮੈਨੂੰ ਵੀ ਪਤਾ ਹੋਵੇ ਇਹ ਮੈਨੂੰ ਇਹ ਜ਼ਿੰਮੇਵਾਰੀ ਜੇ ਦਿੱਤੀ ਗਈ ਹੈ ਅੰਮ੍ਰਿਤ ਬਾਰੇ, ਤਾਂ ਫਿਰ ਮੈਂ ਆਪਣੇ ਪ੍ਰਕਰਨ ਦੇ ਉਸ ਦਾਇਰੇ ਦੇ ਅੰਦਰ ਰਹਿ ਕੇ ਗੱਲ ਕਰਾਂ। ਇਸ ਕਰਕੇ ਵੀ ਜਿਹੜਾ ਕੋਈ ਪ੍ਰਕਰਨ ਹੁੰਦਾ ਹੈ ਤੇ ਉਹਦੇ ਵਿੱਚ ਫਿਰ ਵਕਤੇ ਨੂੰ ਪਾਬੰਦ ਰਹਿਣਾ ਚਾਹੀਦਾ। ਇਹ ਨਹੀਂ ਹੈ ਵੀ ਜਿਹੜੀ ਗੱਲ ਯਾਦ ਆ ਗਈ ਉਹੀ ਵਾਲਾ ਸਿੱਟ ਸੁਣਾਈ ਜਾਣੀ, ਜਿਹੜੀ ਯਾਦ ਆ ਗਈ ਸੁਣਾਈ ਜਾਣੀ, ਜਦੋਂ ਟਾਈਮ ਹੋ ਗਿਆ ਚਲੋ ਜੀ ਹੁਣ ਟਾਈਮ ਹੋ ਗਿਆ। ਨਾ ਕੁਛ ਪੱਲੇ ਸੁਣਨ ਵਾਲਿਆਂ ਦੇ ਪਿਆ, ਨਾ ਸੁਣਾਉਣ ਵਾਲਿਆਂ ਨੂੰ ਪਿਆ। ਕਈਆਂ ਥਾਵਾਂ 'ਤੇ ਦੇਖੋ ਇਹ ਦੇਖਿਆ ਗਿਆ, ਇੱਕ ਥਾਂ 'ਤੇ ਐਸਾ ਹੋਇਆ, ਹੋਇਆ ਤਾਂ ਸੈਂਕੜੇ ਥਾਵਾਂ 'ਤੇ ਹੋਊਗਾ। ਮੈਂ ਇੱਕ ਥਾਂ ਦੀ ਮਿਸਾਲ ਲੈਂਦਾ, ਸੁਣਾਉਣ ਵਾਲਾ ਸੁਣਾਈ ਗਿਆ, ਸਮਾਂ ਪੂਰਾ ਕਰਕੇ ਸਮਾਪਤ ਕਰ ਦਿੱਤਾ। ਮੇਰੇ ਕੋਲ ਇੱਕ ਵਿਅਕਤੀ ਬੈਠਾ ਸੀ, ਮੈਨੂੰ ਕਹਿੰਦਾ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਵੀ ਕੀ ਸੁਣਾਇਆ। ਮੈਂ ਉਹਨੂੰ ਕਿਹਾ ਵੀ ਭਾਈ ਇਹ ਤਾਂ ਇਹਨੂੰ ਵੀ ਨਹੀਂ ਪਤਾ ਜਿਹਨੇ ਸੁਣਾਇਆ, ਤੇ ਇਹਨੂੰ ਕਿੱਥੋਂ ਪਤਾ ਲੱਗੂ। ਹੁਣ ਜਦੋਂ ਸੁਣਨ ਵਾਲੇ ਨੂੰ ਵੀ ਕੁਛ ਨਹੀਂ ਪਤਾ ਕੀ ਸੁਣਿਆ, ਸੁਣਾਉਣ ਵਾਲੇ ਨੂੰ ਵੀ ਪਤਾ ਮੈਂ ਕੀ ਸੁਣਾਇਆ, ਫਿਰ ਟਾਈਮ ਦੀ ਖੋਈ ਹੈ ਤਾਂ ਹੋਰ ਹੈ ਕਮਾ ਲਏ ਹੋ ਤੁਸੀਂ ਕਿਰਤ ਕਰਨ ਵਾਲੇ ਹੋ। ਕਿਰਤ ਦੇ ਕਰਨ ਵਾਲਿਆਂ ਦਾ ਮੈਂ ਸਤਿਕਾਰ ਕਰਦਾ, ਮੈਨੂੰ ਖੁਦ ਕਿਰਤ ਦੇ ਨਾਲ ਲਗਾ ਏ। ਮੈਂ ਅੱਜ ਵੀ ਆਪਣੇ ਪਰਿਵਾਰ ਦੀ ਜਿਹੜੀ ਪਾਲਣ ਪੋਸ਼ਣ ਹੈ ਉਹ ਧਰਮ ਦੀ ਕਿਰਤ ਰੱਖੀ ਹੋਈ ਹੈ। ਇਹ ਜਿਹੜਾ ਕੁਛ ਵੀ ਹੈ ਇਹ ਤਾਂ ਚੈਰਿਟੀ ਨੂੰ ਸਮਰਪਿਤ ਹੋ ਗਈ ਜ਼ਿੰਦਗੀ ਮੇਰੀ, ਵੀ ਜੋ ਕੁਛ ਹੈ ਉਹ ਮੈਂ ਆਪਣੇ ਪਰਿਵਾਰ ਲਈ ਨਹੀਂ ਜੀ ਰਿਹਾ, ਮੈਂ ਦੂਸਰੇ ਲਈ ਜੀ ਰਿਹਾ। ਜਿੰਨੀ ਕੁ ਪੰਥ ਦੀ ਸੇਵਾ ਹੋਊਗੀ ਤੇ ਉਹਨਾਂ ਚਿਰ ਮਹਾਰਾਜ ਲੈ ਲੈਣਗੇ, ਉਦੋਂ ਬਾਅਦ ਵੀ ਇਹ ਸੇਵਾਵਾਂ ਚੱਲਦੀਆਂ ਰਹਿਣਗੀਆਂ। ਇਹ ਤਾਂ ਮੁੱਢ ਉਸ ਤਰ੍ਹਾਂ ਦਾ ਬਣ ਗਿਆ, ਸਰੀਰ ਮੇਰਾ ਹੋਵੇ ਨਾ ਹੋਵੇ ਪਰ ਇਹ ਚੱਲਦਾ ਰਹੂਗਾ ਸਾਰਾ ਸੰਸਾਰ। ਪੜ੍ਹਨ ਪੜ੍ਹਾਉਣ ਦਾ ਵੀ ਗੁਰੂ ਕਿਰਪਾ ਕਰੇ। ਪ੍ਰਕਰਨ ਕੀ ਹੈ ਜੀ? ਅੰਮ੍ਰਿਤ ਦਾ। ਪ੍ਰਬੰਧਕਾਂ ਨੇ ਕਿਹਾ ਵੀ ਅੰਮ੍ਰਿਤ ਬਾਰੇ ਨਾਲ ਇਹ ਪਹਿਲਾਂ ਮੈਂ ਆਪਣੇ ਕੋਲੋਂ ਸਵਾਲ ਕਰਦਾ, ਜਿਹੜਾ ਸਵਾਲ ਕੋਈ ਤੁਹਾਨੂੰ ਅੰਮ੍ਰਿਤਧਾਰੀ ਨੂੰ ਪੁੱਛ ਸਕਦਾ ਹੈ ਕਿ ਜੀ ਅੰਮ੍ਰਿਤ ਦਾ ਅਰਥ ਦੱਸੋ ਕੀ ਹੈ, ਇਹਦੀ ਪਰਿਭਾਸ਼ਾ ਕੀ ਹੈ, ਅੰਮ੍ਰਿਤ ਹੁੰਦਾ ਕੀ ਹੈ? ਜੇ ਆਪਾਂ ਗੈਰ ਧਰਮ ਵਾਲੇ, ਚਾਹੇ ਇਸਲਾਮ ਦੇ ਹੋਣ ਚਾਹੇ ਸਨਾਤਨ ਮਤ ਵਾਲੇ ਹੋਣ, ਦੂਸਰੇ ਧਰਮ ਦੇ ਕੀਤੇ ਹੋਏ ਸਵਾਲ ਦਾ ਅਸੀਂ ਉੱਤਰ ਨਾ ਦੇ ਸਕੀਏ, ਜਿਹੜਾ ਸਾਡੇ ਜ਼ਿੰਮੇਵਾਰੀ ਬਣਦੀ ਸੀ ਸਾਡੀ ਵੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਮ੍ਰਿਤਧਾਰੀ ਸਿੰਘ ਹਾਂ, ਕਿ ਸਵਾਲ ਕਿਸੇ ਨੇ ਕੀਤਾ ਵੀ ਅੰਮ੍ਰਿਤ ਦੱਸੋ ਕੀ ਹੁੰਦਾ ਅਤੇ ਅਸੀਂ ਉਹੀ ਨਾ ਦੱਸ ਸਕੀਏ। ਇਹਦਾ ਮਤਲਬ ਫਿਰ ਗੁਰੂ ਨਾਨਕ ਦੇ ਸਕੂਲ ਦੇ ਵਿਦਿਆਰਥੀ ਬਹੁਤੇ ਕਮਜ਼ੋਰ ਹੋ ਗਏ। ਜਿਹੜੇ ਬੱਚੇ ਸਕੂਲ ਵਿੱਚ ਜਾ ਕੇ ਹੋਰ ਸ਼ਰਾਰਤਾਂ ਦਾ ਕਰਦੇ ਰਹਿਣ ਅਤੇ ਪੜ੍ਹਾਈ ਨਾ ਕਰਨ, ਕਮਜ਼ੋਰ ਹੋ ਜਾਂਦੇ। ਅਤੇ ਅੰਮ੍ਰਿਤ ਸ਼ਬਦ ਜਿਹੜਾ ਹੈ ਤਿੰਨ ਅੱਖਰਾਂ ਦੇ ਸੁਮੇਲ ਤੋਂ ਬਣਦਾ ਹੈ, ਐਡਾ ਮੰਮਾ ਤੇ ਤੱਤਾ। ਇਹਦੇ ਵਿੱਚ ਪੈਰ ਦਾ ਰਾਰਾ ਲਾ ਕੇ ਅੰਮ੍ਰਿਤ ਬਣਦਾ ਹੈ। ਉਹਦੇ ਨਾਲ ਅੱਧਾ ਅੱਖਰ ਚਲੋ ਉਹ ਵੀ ਉਹਦੇ ਵੀ ਚਾਰ ਅੱਖਰਾਂ ਦੇ ਸੁਮੇਲ ਤੋਂ ਬਣਦਾ ਹੈ। ਇਹਦੇ ਵਿੱਚ ਇੱਕ ਰੀਤ ਹੈ ਅਰਸ ਦੀ, ਕਿਸੇ ਅੱਖਰ ਨੂੰ ਪਰੇ ਹਟਾ ਕੇ ਉਸ ਇੱਕ ਪਦ ਦੇ ਦੋ ਪਦ ਬਣਾ ਲੈਣੇ ਅਤੇ ਦੋਨਾਂ ਪਦਾਂ ਦੇ ਵੱਖਰੇ ਵੱਖਰੇ ਅਰਥ ਕਰਨੇ। ਇਹ ਮਰਿਆਦਾ ਆਦੋਂ ਹੈ, ਸੁਰਤੀਆਂ ਸਿਮਰਤੀਆਂ ਦੇ ਨਿਯਮ ਬੰਨਣ ਵਾਲਿਆਂ ਨੇ ਬਖਸ਼ਤਿਆਂ ਲਈ ਇੱਕ ਨਿਯਮ ਬੰਨਿਆ ਸੀ। ਅੱਜ ਕੱਲ ਯੁਗ ਨੇ ਕੋਈ ਨਿਯਮ ਨਹੀਂ ਛੱਡਿਆ ਕਿਸੇ ਦਾ ਵੀ, ਕਿਸੇ ਧਰਮ ਦਾ ਵੀ ਨਹੀਂ ਛੱਡਿਆ। ਬਖਸ਼ਤੇ ਦਾ ਇੱਕ ਨਿਯਮ ਸੀ, ਉਹਦੇ ਲਈ ਮਰਿਆਦਾ ਬੰਨੀ, 6 ਪਾਬੰਦੀਆਂ ਲਾਈਆਂ ਉਹਦੇ 'ਤੇ। ਜੇ ਤੂੰ ਸਟੇਜ 'ਤੇ ਵਕਤਵਪਣਾ ਕਰਨਾ ਹੈ, ਬਖਸ਼ਤੇ ਦੇ ਰੂਪ ਦੇ ਵਿੱਚ ਤੂੰ ਸੰਗਤਾਂ ਦੇ ਵਿੱਚ ਬਹਿਣਾ ਹੈ, ਤਾਂ ਤੇਰੇ ਲਈ 6 ਨਿਯਮ, ਤੇਰੇ 'ਤੇ 6 ਪਾਬੰਦੀਆਂ ਨੂੰ ਉਹਨਾਂ ਦੇ ਵਿੱਚ ਰਹਿ ਕੇ ਤੂੰ ਆਪਣੀ ਵਿਆਖਿਆ ਕਰ। ਜੇ ਉਹਨਾਂ 6 ਦੇ ਵਿੱਚੋਂ ਤੇਰਾ ਇੱਕ ਵੀ ਨਿਯਮ ਟੁੱਟ ਗਿਆ, ਤੇਰੀ ਕਥਾ ਜਿਹੜੀ ਹੈ ਉਹ ਦੂਸ਼ਿਤ ਦੇ ਸਹਿਤ ਹੋਏਗੀ, ਦੂਖਣ ਦੇ ਸਹਿਤ ਹੋਏਗੀ, ਆਮ ਸਰੋਤੇ ਨੂੰ ਨਹੀਂ ਪਤਾ ਲੱਗੇਗਾ, ਪਰ ਕੋਈ ਵਿਦਵਾਨ ਬੈਠਾ ਹੋਇਆ ਉਹ ਨੋਟ ਕਰੇਗਾ ਵੀ ਗੱਲਾਂ ਭਾਵੇਂ ਵਧੀਆ ਕੀਤੀਆਂ ਪਰ ਬੇਨਿਯਮੀ ਪਤਾ ਹੋਵੇ। ਉਹ ਬਾਤ ਤੁਹਾਡੇ ਬਹੁਤਿਆਂ ਦੇ ਸਮਝ ਆਉਣ ਵਾਲੀ ਨਹੀਂ, ਪਰ ਮੈਂ ਉਹਦਾ ਇਕੱਲਾ ਪਾਠ ਸੁਣਾ ਦਿੰਦਾ। ਸੰਸਕ੍ਰਿਤ ਜਿਹੜੀ ਆ ਉਹ ਅਰਥਾਂ ਤੋਂ ਬਿਨਾਂ ਸਮਝ ਨਹੀਂ ਆਉਂਦੀ, ਆਪਾਂ ਅੰਮ੍ਰਿਤ 'ਤੇ ਬੋਲਣਾ, ਉਹਦੇ ਅਰਥਾਂ ਦੀ ਲੋੜ ਨਹੀਂ। ਉਹ 6 ਨਿਯਮਾਂ ਦਾ ਪਾਠ ਮੈਂ ਸੁਣਾਉਣਾ ਆਪਣੀ। ਵਜਿਹੈ ਸਦਾ ਪਦਾਰਥ ਕਦ ਵਿਗਰੇ ਵਾਕ ਹੈ ਯੋਜਨਾ, ਅਖੇ ਪਿਓ ਅਤ ਸਮਾਧਾਨੰ, ਖੱਡ ਵਿਖੋ ਵਿਆਖਣ ਸਿਮਰਤਮ। ਸਿਮਰਤੀ ਕਹਿੰਦੀ ਹੈ, ਹੇ ਵਿਆਖਿਆਕਾਰ, ਜੇ ਤੂੰ ਵਿਆਖਿਆ ਕਰਨੀ ਹੈ ਤਾਂ 6 ਨਿਯਮਾਂ ਵਿੱਚ ਰਹਿ ਕੇ ਆਪਣੀ ਵਿਆਖਿਆ ਕਰ। ਪਹਿਲਾ ਨਿਯਮ ਹੈ ਕਿ ਜਿਹੜੇ ਸ਼ਬਦ ਦੀ ਤੂੰ ਵਿਆਖਿਆ ਕਰਨ ਲੱਗਿਆ ਉਹਨੂੰ ਪਦਿਹੈ ਸਦਾ ਉਹਨੂੰ ਪਦਛੇਦ ਕਰ ਲੈ, ਯਾਨੀ ਉਹਨੂੰ ਵੱਖਰਾ ਵੱਖਰਾ ਕਰ ਲੈ, ਉਹਨਾਂ ਅੱਖਰਾਂ ਨੂੰ ਨਖੇੜ ਕੇ ਉਹਦੇ ਵਿੱਚੋਂ ਅਰਥ ਕੱਢ। ਮੈਂ ਉਸ ਨਿਯਮ ਦੇ ਅਨੁਸਾਰ ਅੰਮ੍ਰਿਤ ਸ਼ਬਦ ਨੂੰ ਨਿਖੇੜਨ ਲੱਗੇ। ਇਹ ਮੈਂ ਦੱਸਿਆ ਵੀ ਇਹ ਬੇਲੋੜੀ ਗੱਲ ਨਹੀਂ, ਨਿਯਮਬੱਧ ਜਿਹੜੀ ਵਿਆਖਿਆ ਉਹਦੇ ਵਿੱਚ ਇਹ ਕਰਤਾ। ਵੈਸੇ ਤਾਂ ਇਹਨਾਂ ਗੱਲਾਂ ਦਾ ਜ਼ਿਆਦਾ ਜਿੱਥੇ ਵਿਦਵਾਨਾਂ ਦੀ ਉਹ ਸਭਾ ਹੋਵੇ ਉੱਥੇ ਜ਼ਿਆਦਾ ਲੋੜ ਪੈਂਦੀ ਹੈ ਸਾਨੂੰ ਇਹਨਾਂ ਗੱਲਾਂ ਦੀ, ਅਤੇ ਜਿੱਥੇ ਆਪਣੇ ਕੰਮ ਕਰਨ ਵਾਲੇ ਬਹੁਤੇ ਲੋਕ ਉਹ ਹੁਣ ਜਿਹਨਾਂ ਦਾ ਵਾਸਤਾ ਬਹੁਤਾ ਉਹ ਕੰਮਾਂ ਦੇ ਨਾਲ ਹੈ, ਵਿਦਿਆ ਨਾਲ ਬਹੁਤਾ ਹੈ ਨਹੀਂ, ਸੁਣਨਾ ਚਾਹੁੰਦੇ ਨੇ, ਉੱਥੇ ਗੂੜੀਆਂ ਗੱਲਾਂ ਕਰਨੀਆਂ ਹੋਣੀਆਂ ਚਾਹੀਦੀਆਂ। ਮੈਂ ਦੇ ਹੱਕ ਦਿੰਦੀ ਹਾਂ ਉੱਥੇ ਸਾਡੀ ਗੱਲ ਠੀਕ ਹੈ, ਪਰ ਇਹ ਦੱਸਣਾ ਵੀ ਜ਼ਰੂਰ ਸੀ ਜੇ ਅੰਮ੍ਰਿਤ ਸ਼ਬਦ ਦੀ ਆਪ ਜੀ ਵਿਆਖਿਆ ਸੁਣ ਲੱਗੇ ਹੋ ਤਾਂ ਐੜੇ ਨੂੰ ਅਲੱਗ ਕਰ ਦੇਗੇ, ਤਾਂ ਪਿੱਛੇ ਸ਼ਬਦ ਜਿਹੜਾ ਰਹਿ ਗਿਆ ਉਹਦਾ ਉਚਾਰਨ ਕੀ ਹੋਏਗਾ, ਐੜਾ ਤਾਂ ਇੱਕ ਪਾਸੇ ਕਰ ਦਿੱਤਾ, ਬਾਕੀ ਰਹਿ ਗਿਆ ਜੀ ਮ੍ਰਿਤ। ਤੇ ਮ੍ਰਿਤ ਦਾ ਅਰਥ ਕੀ ਹੁੰਦਾ ਹੈ? ਮੌਤ। ਮ੍ਰਿਤ ਹੱਥ ਹੈ, ਸਿਰ ਉੱਪਰ ਹੈ, ਪਸ਼ੂਆ ਨਹੀਂ ਪੂਜਿਆ, ਇਹ ਮੌਤ ਨੂੰ ਸਮਝ ਨਹੀਂ ਰਿਹਾ, ਇਹਦੇ ਸਿਰ ਤੇ ਕਾਲ ਕੂਕ ਰਿਹਾ। ਮ੍ਰਿਤ ਦਾ ਅਰਥ ਮੌਤ। ਗਿਆਨ ਸ਼ਬਦ ਹੈ, ਇਹਦੇ ਨਾਲ ਐੜਾ ਵੱਖਰਾ ਕਰ ਲਿਆ ਆਪਾਂ ਨੇ, ਗਿਆਨ ਦੇ ਨਾਲ ਐੜਾ ਜੋੜ ਦਈਏ ਫਿਰ ਕੀ ਬਣਦਾ ਹੈ? ਅਗਿਆਨ। ਗਿਆਨ ਤੋਂ ਬਿਲਕੁਲ ਉਲਟ। ਤੇ ਇਸੇ ਤਰ੍ਹਾਂ ਜਦੋਂ ਐੜੇ ਨੂੰ ਵੱਖਰਾ ਕਰ ਦਿੱਤਾ, ਅਗਿਆਨ ਦੇ ਐੜੇ ਨੂੰ ਤਾਂ ਬਾਕੀ ਗਿਆਨ ਰਹਿ ਗਿਆ, ਜਦੋਂ ਅੰਮ੍ਰਿਤ ਸ਼ਬਦ ਜਿਹੜਾ ਹੈ ਇਹਦੇ ਐੜੇ ਨੂੰ ਇੱਕ ਪਾਸੇ ਕਰ ਦਿੱਤਾ, ਬਾਕੀ ਰਹਿ ਗਿਆ ਮ੍ਰਿਤ। ਮ੍ਰਿਤ ਮੌਤ ਦਾ ਨਾਂ ਹੈ, ਜਦੋਂ ਐੜਾ ਨਾਲ ਜੋੜ ਦਿੱਤਾ ਇਹਦਾ ਮਤਲਬ ਬਣ ਗਿਆ ਉਹ ਸ਼ਕਤੀ ਜਿਹੜੀ ਮੌਤ ਤੋਂ ਰਹਿਤ ਕਰਨ ਵਾਲੀ ਹੈ। ਅੰਮ੍ਰਿਤ ਕੀ ਹੈ? ਅਮਰ ਜੀਵਨ ਦੇਣ ਵਾਲੀ। ਅੰਮ੍ਰਿਤ ਪੀਵੈ ਅਮਰ ਸੋ ਹੋਵੇ। ਅਮਰ ਨਾਮ ਹੈ, ਮਰਨ ਉਹ ਮਰ ਜਾਣਦਾ ਹੈ, ਤੇ ਐੜਾ ਮਰਨ ਤੋਂ ਰਹਿਤ ਦੀ ਬਾਤ। ਇਹ ਤਾਂ ਹੋ ਗਿਆ ਵੀ ਇਸ ਸ਼ਬਦ ਦੀ ਇਹ ਪਰਿਭਾਸ਼ਾ ਹੈ। ਹੋ ਰਹੀ ਗੱਲ ਵੀ ਇਹਦੀਆਂ ਕਿਸਮਾਂ ਕਿਹੜੀਆਂ? ਇੱਕ ਪੱਖ ਵਿੱਚ ਸਾਡੇ ਵੱਡੇ ਮਹਾਂਪੁਰਸ਼ਾਂ ਨੇ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਬਹੁਤ ਸਾਰੇ ਅੰਮ੍ਰਿਤਾਂ ਦਾ ਨਾਂ ਦਿੱਤਾ, ਉਹ ਲਿਸਟ ਨਹੀਂ ਮੈਂ ਛੱਡ ਰਿਹਾ ਮਹਾਂਪੁਰਖਾਂ ਦੀ। ਮੈਂ ਲੜੀ ਇਹ ਨਾ ਵੀ ਸਭ ਤੋਂ ਪਹਿਲਾਂ ਤੇ ਅੰਮ੍ਰਿਤ ਜਿਹੜਾ ਹੈ ਇਹ ਸ਼ਬਦ ਕਿੱਥੇ ਟੁੱਟਦਾ? ਅੰਮ੍ਰਿਤ ਕਿਸ ਦਾ ਨਾਮ ਹੈ? ਅਕਾਲ ਪੁਰਖ ਵਾਹਿਗੁਰੂ ਦੇ ਅਨੰਤ ਨਾਮਾਂ ਵਿੱਚ ਇੱਕ ਪਰਮਾਤਮਾ ਦਾ ਨਾਮ ਹੈ ਅੰਮ੍ਰਿਤ। ਰੱਬ ਦੇ ਨਾਮਾਂ ਦੇ ਵਿੱਚ ਇਹ ਇੱਕ ਰੱਬ ਦਾ ਨਾਮ ਹੈ ਜਿਹਨੂੰ ਅੰਮ੍ਰਿਤ ਕਹਿੰਦੇ। ਮਤਲਬ ਰੱਬ ਦੇ ਸਿਰ ਦੇ ਉੱਤੇ ਕਾਲ ਨਹੀਂ ਹੈ, ਉਹ ਮ੍ਰਿਤੂ ਤੋਂ ਰਹਿਤ ਹੈ। ਅਕਾਲ ਪੁਰਖ ਸਿਰ ਕਾਲ ਨਹੀਂ ਹੈ, ਨਹੀਂ ਸਿਰ ਕਾਲ ਹੈ, ਉਹਦੇ ਸਿਰ ਕੀ ਤੇ ਆਪ ਹੋ। ਕਾਲਨ ਕੋ ਕਾਲ, ਮਹਾਕਾਲਨ ਕੋ ਕਾਲ ਹੈ, ਕਾਲ ਦਾ ਵੀ ਕਾਲ ਕਰਨ ਵਾਲਾ ਇਸ ਲਈ ਆਪ ਅਮਰ ਹੈ। ਇਸ ਕਰਕੇ ਉਹਦਾ ਨਾਮ ਪਰਮਾਤਮਾ ਅਕਾਲ ਪੁਰਖ ਨੂੰ ਅੰਮ੍ਰਿਤ ਕਿਹਾ ਹੈ, ਕਲਪਨਾ ਦੇ ਆਧਾਰ ਤੇ ਨਹੀਂ। ਜੋ ਸਾਡਾ ਗੁਰੂ ਹੈ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹਦੀ ਆਵਾਜ਼ ਕਹਿੰਦੀ ਹੈ, ਸ਼ਬਦ ਪੂਰਾ ਪੜੋਗੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ, ਇਹਦੇ ਚੱਲ ਕੇ ਅੱਗੇ ਕਹਿਣਗੇ ਹਰ ਅੰਮ੍ਰਿਤ ਸਾਜਨ, ਮੇਰੇ ਸੱਜਣ ਅਕਾਲ ਪੁਰਖ ਨੂੰ ਅੰਮ੍ਰਿਤ ਕਿਹਾ ਕਿ ਮੇਰਾ ਰੱਬ ਹੈ ਜਿਹੜਾ ਅੰਮ੍ਰਿਤ ਹੈ, ਮਤਲਬ ਮਰਨ ਤੋਂ ਰਹਿਤ ਹੈ, ਅੰਮ੍ਰਿਤ ਸਰੂਪ ਹੈ। ਹੁਣ ਅਗਲੀ ਗੱਲ ਇਸ ਤੋਂ ਸਮਝਣ ਵਾਸਤੇ ਸਾਨੂੰ ਥੋੜਾ ਜਿਹਾ ਇੱਕ ਪ੍ਰਮਾਣ ਦਾ ਸਹਾਰਾ ਲੈਣਾ ਪੈਣਾ, ਉਹਦੇ ਨਾਲ ਸਾਨੂੰ ਗੱਲ ਸਮਝ ਆਊਗੀ ਸ਼ੌਕੀ। ਆਕਾਸ਼ ਦੇ ਵਿੱਚ ਇੱਕ ਬ੍ਰਹਿਮੰਡ ਨੂੰ ਇੱਕ ਸੂਰਜ ਦਿੱਤਾ ਹੈ ਪਰਮਾਤਮਾ ਨੇ, ਇੱਕ ਚੰਦਰਮਾ ਦਿੱਤਾ ਹੈ ਪਰਮਾਤਮਾ ਨੇ, ਇੱਕ ਬ੍ਰਹਿਮੰਡ ਨੂੰ, ਕਰੋੜਾਂ ਬ੍ਰਹਿਮੰਡ ਤੇ ਕਰੋੜਾਂ ਹੀ ਚੰਦਰਮਾ ਤੇ ਕਰੋੜਾਂ ਹੀ ਸੂਰਜ, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼। ਪਰ ਸਾਨੂੰ ਜੋ ਚਾਲਨਾ ਦੇ ਰਿਹਾ ਉਹ ਸਿਰਫ ਇੱਕ ਸੂਰਜ ਹੈ, ਜਿਸ ਬ੍ਰਹਿਮੰਡ ਵਿੱਚ ਅਸੀਂ ਰਹਿ ਰਹੇ ਹਾਂ। ਕਰੋੜਾਂ ਸੂਰਜ ਨੂੰ ਕਰੋੜਾਂ ਬ੍ਰਹਿਮੰਡ ਹੋਰ। ਹੁਣ ਸੂਰਜ ਜਿਹੜਾ ਹੈ ਉਹ ਅੰਧੇਰੇ ਤੋਂ ਰਹਿਤ, ਯਾਨੀ ਸੂਰਜ ਦੇ ਕਿਸੇ ਵੀ ਪਾਸੇ ਅੰਧੇਰਾ ਨਹੀਂ ਹੈ, ਚਾਨਣ ਚਾਨਣ। ਇਹ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਉਹਨਾਂ ਕਿਰਨਾਂ ਦੇ ਵਿੱਚ ਸੂਰਜ ਦੀ ਅੰਸ਼ ਹੈ, ਯਾਨੀ ਚਾਨਣੇ ਦੀ ਅੰਸ਼ ਹੈ। ਆਕਾਸ਼ ਵਿੱਚ ਕਰੋੜਾਂ ਯੋਜਨਾ ਤੇ ਰਹਿ ਰਹੇ ਸੂਰਜ ਨੂੰ ਕਿਸੇ ਨੇ ਮਿਲਣਾ ਹੋਵੇ, ਮਿਲਿਆ ਨਹੀਂ ਜਾ ਸਕਦਾ। ਚੰਦਰਮਾ ਨੂੰ ਤਾਂ ਇਹ ਲੋਕ ਸਾਇੰਸਦਾਨ ਮਿਲਦੇ ਨਾ ਜਾਇਆ ਹੈ ਉਹਦੇ ਉੱਤੇ ਸੂਰਜ ਦੇ ਨੇੜੇ ਲੱਗ ਕੇ ਦਿਖਾਉਣ, ਜਾ ਨਹੀਂ ਸਕਣਗੇ, ਉਹ ਨੇੜੇ ਨਹੀਂ ਲੱਗਣ ਦੇਗਾ। ਉਹਦੀ ਸ਼ਕਤੀ ਏਡੀ ਵੱਡੀ ਹੈ, ਫੂਕ ਦੇਗਾ। ਮੈਂ ਜੋ ਆਪ ਜੀ ਨੂੰ ਬੇਨਤੀ ਕਰ ਰਿਹਾ ਵੀ ਜਿਹੜੀ ਤਾਸੀਰ ਚਾਨਣੇ ਦੀ ਸੂਰਜ ਵਿੱਚ ਹੈ, ਇਹ ਭਾਈ ਕਿਰਨਾਂ ਵਿੱਚ ਵੀ ਉਹੀ ਹੈ। ਜੇ ਕਿਸੇ ਨੇ ਸੂਰਜ ਨਾਲ ਜੁੜਨਾ ਹੈ ਤਾਂ ਇਸ ਧਰਤੀ ਤੇ ਖੜਾ ਹੋਇਆ ਇਨਸਾਨ ਸੂਰਜ ਨਾਲ ਜੁੜ ਸਕਦਾ ਤਾਂ ਸੂਰਜ ਦੀਆਂ ਕਿਰਨਾਂ ਦੁਆਰੇ ਜੁੜ ਸਕਦਾ, ਸਿੱਧਾ ਵੀ ਜੁੜ ਸਕਦਾ। ਅਕਾਲ ਪੁਰਖ ਵਾਹਿਗੁਰੂ ਨਮੋ ਸੂਰਜ ਸੂਰਜੇ, ਉਹ ਸੂਰਜਾਂ ਦਾ ਵੀ ਸੂਰਜ ਹੈ। ਉਹਦੇ ਨਾਲ ਜੇ ਕੋਈ ਜੁੜਨ ਦੀ ਇੱਛਾ ਰੱਖਦਾ ਹੈ ਤਾਂ ਸਿੱਧਾ ਜੁੜਿਆ ਨਹੀਂ ਜਾ ਸਕਦਾ। ਉਹਦੀਆਂ ਕਿਰਨਾਂ ਕੀ ਨਾ, ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਉਹਦੀਆਂ ਕਿਰਨਾਂ ਨੇ ਭਾਈ। ਉਪਦੇਸ਼ ਰੂਪ ਕਿਰਨਾਂ ਗੁਰੂ ਰੂਪ ਸੂਰਜ ਦੀਆਂ, ਬ੍ਰਹਮ ਰੂਪ ਸੂਰਜ ਦੀਆਂ ਕਿਰਨਾਂ ਗੁਰੂ ਦੇ ਉਪਦੇਸ਼ ਦੀਆਂ। ਜਿਹੜੀ ਤਾਸੀਰ ਸੂਰਜ ਵਿੱਚ ਹੈ ਉਹੀ ਕਿਰਨਾਂ ਵਿੱਚ ਹੈ। ਸੂਰਜ ਅੰਧਕਾਰ ਨੂੰ ਦੂਰ ਕਰਦਾ, ਕਿਰਨਾਂ ਵੀ ਅੰਧਕਾਰ ਨੂੰ ਦੂਰ ਕਰਦਾ। ਤੇ ਪਰਮਾਤਮਾ ਮਿਰਤੂ ਤੋਂ ਰਹਿਤ ਹੈ, ਇਹ ਤਾਂ ਗੱਲ ਪਿੱਛੇ ਹੋ ਗਈ ਨਾ। ਤੇ ਪਰਮਾਤਮਾ ਦਾ ਨਾਮ ਵੀ ਉਹੀ ਤਾਸੀਰ ਰੱਖਦਾ ਹੈ ਜੋ ਪਰਮਾਤਮਾ ਦੇ ਵਿੱਚ ਹੈ। ਜੇ ਪਰਮਾਤਮਾ ਅੰਮ੍ਰਿਤ ਰੂਪ ਹੈ, ਪਰਮਾਤਮਾ ਦਾ ਨਾਮ ਵੀ ਅੰਮ੍ਰਿਤ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਾਵਨ ਬਚਨ ਹੈ, ਨਾ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਦਸਾਂ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਹੇ, ਅੱਗੇ ਕੀ ਹੈ ਜੀ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਹੁਣ ਇਹ ਸਿੱਧ ਹੋ ਗਿਆ ਕਿ ਜਿਹੜੀ ਸ਼ਕਤੀ ਪਰਮਾਤਮਾ ਦੇ ਵਿੱਚ ਹੈ ਉਹਦੇ ਨਾਮ ਵਿੱਚ ਵੀ ਉਹ ਸ਼ਕਤੀ ਹੈ। ਅਕਾਲ ਪੁਰਖ ਦੇ ਨਾਲ ਕੋਈ ਜੁੜਨਾ ਚਾਹੁੰਦਾ ਤਾਂ ਨਾਮ ਦੁਆਰਾ ਹੀ ਜੁੜ ਸਕਦਾ ਹੈ। ਸੂਰਜ ਨਾਲ ਜੁੜਨਾ ਚਾਹੁੰਦਾ ਕਿਰਨ ਦੁਆਰਾ ਹੀ ਜੁੜ ਸਕਦਾ। ਜੇ ਪਰਮਾਤਮਾ ਅੰਮ੍ਰਿਤ ਹੈ ਤਾਂ ਉਹਦਾ ਨਾਮ ਵੀ ਅੰਮ੍ਰਿਤ ਹੈ। ਗੁਰਬਾਣੀ ਦੁਆਰਾ ਸਿੱਧ ਹੋ ਗਈ ਇਹ ਗੱਲ ਵੀ ਨਾਮ ਵੀ ਅੰਮ੍ਰਿਤ ਹੈ। ਪਰ ਇਸੇ ਗੱਲ ਨੂੰ ਲੈ ਕੇ ਦੇਹਧਾਰੀ ਗੁਰੂ ਦੀ ਪਰੰਪਰਾ ਤੇ ਵਿਸ਼ਵਾਸ ਰੱਖਣ ਵਾਲੇ ਇਹ ਗੁਰੂ ਘਰ ਤੋਂ ਟੇਢੇ ਵਿੰਗੇ ਤਰੀਕੇ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਗੁਰਬਾਣੀ ਦੇ ਹੀ ਤੁਕਾਂ ਨੂੰ ਲੈ ਕੇ ਉਹ ਵਿਆਖਿਆ ਕਰਦੇ ਆ ਜੀ। ਦੇਖੋ ਅੰਮ੍ਰਿਤ ਨਾਮ ਨੂੰ ਕਿਹਾ ਗੁਰਬਾਣੀ ਵਿੱਚ, ਇਹ ਸਿੱਖ ਖੰਡੇ ਬਾਟੇ ਦੇ ਅੰਮ੍ਰਿਤ ਦਾ ਹੀ ਪ੍ਰਚਾਰ ਬਹੁਤਾ ਕਰਦੇ। ਇਸ ਕਰਕੇ ਸਾਨੂੰ ਇਹਨਾਂ ਗੱਲਾਂ ਦਾ ਗਿਆਨ ਹੋਣਾ ਚਾਹੀਦਾ। ਸਾਖੀਆਂ ਕਿਤੇ ਫੇਰ ਸੁਣ ਲਿਓ ਅੱਜ। ਹੁਣ ਤੁਸੀਂ ਜੇ ਇੱਛਾ ਇਹ ਅੰਮ੍ਰਿਤ ਦੀ, ਮੈਂ ਤਾਂ ਸੌਖਾ ਜਿਹਾ ਕੰਮ ਕਰਨਾ ਸੀ ਜਿਹੜਾ ਤੁਹਾਡੇ ਨਿਆਣਿਆਂ ਦੀ ਵੀ ਸਮਝ ਆਈ ਜਾਂਦਾ, ਪਰ ਹੁਣ ਤੁਸੀਂ ਅੰਮ੍ਰਿਤ ਬਾਰੇ ਕਿਹਾ, ਹੁਣ ਇਹ ਇਹਨੂੰ ਧਿਆਨ ਦੇ ਨਾਲ ਸੁਣੀ। ਚਲੋ ਫਿਰ ਮੈਂ ਪ੍ਰਕਰਨ ਤੋਂ ਬਾਹਰ ਨਹੀਂ ਆਉਣਾ। ਉਹਦੇ ਵਿੱਚ ਮੈਂ ਸੋਚਿਆ ਸੀ ਪਹਿਲੀ ਵਾਰ ਮਿਲੇ ਹਾਂ ਅਤੇ ਬੱਚੇ ਤੁਹਾਡੇ ਅੰਮ੍ਰਿਤਧਾਰੀ, ਇਹ ਕਿ ਪਹਿਲਾਂ ਨਿੱਕੀ ਜਿਹੀ ਬੱਚੀ ਮੇਰੀ ਸਭ ਤੋਂ ਆਉਂਦੇ ਆ, ਉਹਦੇ ਵੀ ਪਟਕਾ ਬਣਿਆ ਹੋਇਆ। ਮੈਂ ਕਿਹਾ ਜੀ ਵਾਤਾਵਰਨ ਬੜਾ ਵਧੀਆ ਲੱਗ ਰਿਹਾ। ਜਿਹੜਾ ਵੀ ਬੱਚਾ ਜਾਂ ਬੱਚੀ ਇਸ ਗੁਰੂ ਘਰ ਨੂੰ ਆਉਂਦਾ ਦੇਖਿਆ ਤਾਂ ਸਿੱਖੀ ਸਰੂਪ ਦੇ ਵਿੱਚ, ਤੇ ਤੁਸੀਂ ਤਾਂ ਇਸ ਇਲਾਕੇ ਦੇ ਵਿੱਚ ਸਤਿਯੁਗ ਬਣਾਇਆ ਹੋਇਆ ਲੱਗਦਾ। ਤੁਸੀਂ ਆਪਣੇ ਬੱਚੇ ਸਾਂਭ ਲਏ, ਗੁਰਮਤ ਦੇ ਨਾਲ ਜੋੜ ਲਿਆ, ਨੌਜਵਾਨ ਬੱਚੀਆਂ ਧੀਆਂ ਮੇਰੀਆਂ ਇਹ ਅੰਮ੍ਰਿਤਧਾਰੀ ਤਿਆਰ ਪਰ ਤਿਆਰ ਬੈਠੀਆਂ ਨਾ, ਤੁਸੀਂ ਤਾਂ ਸਭ ਕੁਛ ਖੱਟ ਲਿਆ ਜੇ ਬੱਚੇ ਜਿਹੜੇ ਨੂੰ ਗੁਰੂ ਦੇ ਨਾਲ ਜੋੜ ਲਏ। ਸਮਾਂ ਬੜਾ ਖਤਰਨਾਕ ਹੈ, ਪਰ ਧਿਆਨ ਰੱਖਣਾ, ਬੱਚਿਆਂ ਦੇ ਮਨ ਬੜੇ ਨਿਰਮਲ ਹੁੰਦੇ ਨੇ। ਜਦੋਂ ਗੁਰਦੁਆਰੇ ਦੇ ਵਿੱਚ ਇਹ ਲੜਾਈਆਂ ਹੁੰਦੀਆਂ ਦੇਖਦੇ ਨੇ ਤਾਂ ਨਿਆਣੇ ਕਹਿੰਦੇ ਨੇ, ਮਾਂ ਮੈਂ ਕਦੀ ਨਹੀਂ ਜਾਣਾ ਗੁਰਦੁਆਰੇ, ਉੱਥੇ ਤਾਂ ਲੜਦੇ ਸੀ ਆਪਸ ਵਿੱਚ, ਪੱਗੋ ਰੁੱਚੀ ਹੁੰਦੇ ਨੇ, ਜਾਂ ਮੈਕ ਫੜ ਕੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ। ਨਿਆਣੇ ਕਹਿੰਦੇ ਕੀ ਕਰਨ ਜਾਣਾ, ਇਹ ਗੁਰੂ ਘਰ ਖੋਲ ਕੇ ਗੁਰੂ ਘਰ ਦਾ ਨੁਕਸਾਨ ਕਰ ਰਹੇ ਨੇ, ਗੁਰੂ ਘਰ ਦਾ ਕੋਈ ਫਾਇਦਾ ਨਹੀਂ ਕਰਦੇ ਆਪਣੀਆਂ ਚੌਧਰਾਂ ਵਾਸਤੇ। ਮੈਂ ਸਮਝਦਾ ਵੀ ਗੁਰਮਤ ਤੋਂ ਉਲਟ ਵਿਚਾਰਧਾਰਾ ਤੇ ਚੱਲ ਪਿਆ ਸੰਸਾਰ। ਇੱਕ ਪ੍ਰਧਾਨਗੀ ਤੋਂ ਪ੍ਰਧਾਨ ਲਾਏ ਤਾਂ ਉਹ ਕਹਿੰਦਾ ਮੈਂ ਆਪਣਾ ਗੁਰਦੁਆਰਾ ਵੱਖਰਾ ਕਰ ਲੈਣਾ। ਇਹ ਕਿਸ ਤਰ੍ਹਾਂ ਦੀ ਗੱਲ ਹੈ, ਦੁਕਾਨ ਹੈ, ਇਹ ਤੇਰਾ ਬਿਜ਼ਨਸ ਹੈ, ਵੀ ਇੱਥੇ ਨਹੀਂ ਚੱਲਿਆ ਤੂੰ ਉੱਥੇ ਚਲਾਏਗਾ, ਇਹ ਤਾਂ ਜ਼ਿੰਮੇਵਾਰੀ ਆ ਬਹੁਤ ਵੱਡੀ। ਗੁਰੂ ਘਰ ਦੀਆਂ ਇਮਾਰਤਾਂ ਭਾਵੇਂ ਥੋੜੀਆਂ ਹੋਣ ਪਰ ਵਾਤਾਵਰਨ ਇਸ ਤਰ੍ਹਾਂ ਦਾ ਹੋਵੇ ਜ਼ਿਆਦਾ ਬਹੁਤ ਵਧੀਆ ਹੋਵੇ। ਖੈਰ, ਧਿਆਨ ਦਿਓ ਵੀ ਪਰਮਾਤਮਾ ਅੰਮ੍ਰਿਤ, ਪਰਮਾਤਮਾ ਦਾ ਨਾਮ ਅੰਮ੍ਰਿਤ। ਜਿਹੜੇ ਲੋਕ ਕਹਿੰਦੇ ਨੇ ਵੀ ਦੇਖੋ ਗੁਰਬਾਣੀ ਦੇ ਵਿੱਚ ਨਾਮ ਨੂੰ ਅੰਮ੍ਰਿਤ ਕਿਹਾ ਤੇ ਸਾਡਾ ਗੁਰੂ ਉਹ ਨਾਮ ਦਿੰਦਾ ਤੇ ਅਸੀਂ ਨਾਮ ਜਪਦੇ ਹਾਂ, ਨਾਮ ਅੰਮ੍ਰਿਤ ਪੀ ਰਹੇ ਹਾਂ ਅਸੀਂ, ਤੇ ਫਿਰ ਇਸ ਅੰਮ੍ਰਿਤ ਦੀ ਟੇਢੇ ਢੰਗ ਦੇ ਨਾਲ ਉਹ ਕਿਤੇ ਨਾ ਕਿਤੇ ਇਹੋ ਜਿਹੀ ਵਿਆਖਿਆ ਕਰਦੇ ਆ, ਸਾਡੇ ਬੱਚੇ ਗੋਰਾ ਹੋ ਜਾਂਦੇ ਨੇ ਉਸ ਵਕਤ। ਦੇਖੋ ਜੀ ਗੁਰਬਾਣੀ ਚੋਂ ਕਹਿ ਰਹੇ ਸ਼ੈਤਾਨ ਲੋਕ ਨੂੰ ਭਾਉ, ਜਾਂ ਫਿਰ ਉਹਨਾਂ ਨੇ ਗੁਰਮਤ ਨੂੰ ਬਰੀਕੀ ਤੱਕ ਖੋਜਿਆ ਨਹੀਂ। ਇਸ ਤੋਂ ਅੱਗੇ ਹੁਣ ਅਗਲੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ, ਜੋ ਗੁਰੂ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ, ਉਸ ਬਾਣੀ ਨੂੰ ਗੁਰਬਾਣੀ ਦੇ ਵਿੱਚ ਅੰਮ੍ਰਿਤ ਕਿਹਾ ਹੈ। ਸੈਂਕੜੇ ਥਾਵਾਂ ਤੇ ਕਿਹਾ, ਮੈਂ ਇੱਕ ਇੱਕ ਪ੍ਰਮਾਣ ਦੇ ਕੇ ਹੀ ਆਪਣੇ ਵਿਸ਼ੇ ਦੀ, ਆਪਣੇ ਪ੍ਰਕਰਮ ਦੀ ਪੁਸ਼ਟੀ ਕਰਦਾ ਜਾ ਰਿਹਾ। ਇੱਕ ਜਾਂ ਦੋ ਪ੍ਰਮਾਣ, ਅੰਮ੍ਰਿਤ ਬਾਣੀ ਹਰ ਹਰ ਦੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਣ ਬੁਝੀ ਸ਼ੀਤਲ ਹੋਏ ਮਨਵਾ ਸਤਿਗੁਰੂ ਕਾ ਦਰਸ਼ਨ ਪਾਏ। ਅੰਮ੍ਰਿਤ ਤੇਰੀ ਬਾਣੀ, ਤੇਰਾ ਭਗਤਾਂ ਦੇ ਦੇਸ਼ ਮਾਣ। ਤੋ ਇਸ ਕਰਕੇ ਗੁਰ ਅੰਮ੍ਰਿਤ ਪੀਨੇ ਦਿਓ ਰੇ, ਗੁਰ ਅੰਮ੍ਰਿਤ ਬੁਰਕੇ ਰਾਮ ਰਾਜੇ, ਜਿਨ੍ਹਾਂ ਗੁਰਬਾਣੀ ਮਨ ਭਾਈਆ, ਅੰਮ੍ਰਿਤ ਛਕ ਛਕੇ ਗੁਰ ਤੁੱਠੇ ਹਰ ਪਾਇਆ, ਚੁੱਕੇ ਤਕ ਤਕੇ ਜੇ ਨਾਨਕ ਹਰ ਹਰੇ। ਇਸ ਤੁਕ ਨੂੰ ਲੈ ਕੇ ਫਿਰ ਉਹ ਵਿਆਖਿਆ ਦੇ ਵਿੱਚ ਦੇਹ ਧਾਰੀ ਗੁਰੂ ਦੇ ਚੇਲੇ ਜਾਂ ਉਹਨਾਂ ਦੇ ਪ੍ਰਚਾਰਕ ਕਹਿੰਦੇ ਹੈ, ਕਹਿੰਦੇ ਜੀ ਇੱਥੇ ਨਾਮ ਜਪਣ ਦੀ ਗੱਲ ਗੁਰੂ ਰਾਮਦਾਸ ਕਰਦੇ ਹੈ, ਆਸਾ ਦੀ ਵਾਰ ਦਾ ਇਹ ਸ਼ੰਤ ਹੈ, ਆਸਾ ਦੀ ਵਾਰ ਦੇ ਵਿੱਚ ਇਹ ਪੜ੍ਹਿਆ ਸੁਣਿਆ ਜਾਂਦਾ ਹਰ ਗੋ ਹਰਿਮੰਦਰ ਸਾਹਿਬ ਦੀ ਆਵਾਜ਼ ਆਉਂਦੀ। ਕਹਿੰਦੇ ਇੱਥੋਂ ਲੈ ਕੇ ਸਿੱਖ ਕਹੀ ਜਾਂਦਾ ਖੰਡੇ ਵਾਟੇ ਵਾਲੇ ਅੰਮ੍ਰਿਤ ਨੂੰ, ਜੇ ਧੱਕਿਆਂ ਤੋਂ ਬਚਣਾ ਜੀ ਅੰਮ੍ਰਿਤ ਛਕ ਲੈ, ਅੰਮ੍ਰਿਤ ਛਕ ਲੈ। ਇਹ ਉਹਨਾਂ ਦੇ ਲਈ ਜਵਾਬ ਹੈ ਅੱਜ ਦਾ ਪ੍ਰਕਰਨ। ਕਹਾਣੀ ਇੱਥੇ ਨਹੀਂ ਰੁਕਦੀ, ਬਾਣੀ ਦੇ ਵਿੱਚ ਅੰਮ੍ਰਿਤ ਹੈ, ਕਿਉਂ? ਬਾਣੀ ਨਾਮ ਰੂਪ ਹੈ, ਗੁਰਬਾਣੀ ਦੇ ਹਰ ਅੱਖਰ ਦੇ ਵਿੱਚ ਨਾਮ ਹੈ। ਕਿਵੇਂ ਹੈ? ਜਿਵੇਂ ਦੁੱਧ ਦੀ ਹਰ ਬੂੰਦ ਵਿੱਚ ਘੀ ਹੈ, ਬਨਸਪਤੀ ਦੇ ਹਰ ਤੀਲੇ ਵਿੱਚ ਅੱਗ ਹੈ, ਤੇ ਪਾਣੀ ਦੀ ਹਰ ਬੂੰਦ ਦੇ ਵਿੱਚ ਪਾਣੀ ਦੀ ਤਾਸੀਰ ਹੈ, ਗੁਰਬਾਣੀ ਦੀ ਹਰ ਤੁਕ ਦੇ ਵਿੱਚ ਨਾਮ ਹੈ। ਕਿਤੇ ਨਾਮ ਦੀ ਸ਼ਲਾਘਾ ਰੂਪ ਹੋ ਕਰਕੇ ਨਾਮ ਹੈ, ਕਿਤੇ ਨਾਮ ਜਪਣ ਵਾਲਿਆਂ ਦੀ ਸ਼ਲਾਘਾ ਰੂਪ ਹੋ ਕਰਕੇ ਨਾਮ ਹੈ, ਕਿਤੇ ਸਿੱਧੇ ਤੌਰ ਤੇ ਨਾਮ ਦੀਆਂ ਵਡਿਆਈਆਂ ਚ ਨਾਮ ਹੈ, ਕਿਤੇ ਸਿੱਧੇ ਹੀ ਨਾਮ ਹੈ, ਕਿਤੇ ਨਿਰਗੁਣ ਕਿਤੇ ਸਰਗੁਣ। ਪਰ ਗੁਰਬਾਣੀ ਦੀ ਕੋਈ ਤੁਕ ਨਾਮ ਤੋਂ ਬਾਹਰ ਨਹੀਂ। ਜੇ ਕੋਈ ਬੰਦਾ ਵਿਰੋਧ ਕਰਦਾ ਇਸ ਗੱਲ ਦਾ ਕਿ ਮੈਂ ਘੀ ਖਾਣਾ ਮੈਨੂੰ ਦੁੱਧ ਦੀ ਲੋੜ ਨਹੀਂ। ਤਾਂ ਉਹਨੂੰ ਪਰਿਵਾਰਸ ਨੂੰ ਪੁੱਛੋ ਵੀ ਘੀ ਦੀਆਂ ਧਾਰਾਂ ਉੱਪਰ ਤੋਂ ਡਿੱਗਦੀਆਂ ਸਿੱਧੀਆਂ ਜਾਂ ਦੁੱਧ ਦੇ ਵਿੱਚੋਂ ਨਿਕਲਦਾ? ਦੁੱਧ ਤਾਂ ਨਿਕਲਿਆ ਘੀ ਦੇ ਵਿੱਚੋਂ। ਦੁੱਧ ਤੇ ਘੀ ਦਾ ਆਪਸ ਵਿੱਚ ਹੀ ਮੇਲ ਹੈ। ਸਗਲ ਬਨਸਪਤ ਮਾਹੇ ਬਸੰਤਰ ਸਗਲ ਦੁੱਧ ਮੈਂ ਘੀਆ, ਸਾਰੇ ਦੁੱਧ ਵਿੱਚ ਘੀ ਸਮਾਇਆ ਹੋਇਆ। ਗੁਰਬਾਣੀ ਦੇ ਸਾਰੇ ਸਰੂਪ ਦੇ ਵਿੱਚ ਨਾਮ ਸਮਾਇਆ ਹੋਇਆ ਹੈ। ਜਦੋਂ ਕੋਈ ਗੁਰਬਾਣੀ ਦਾ ਪਾਠ ਕਰਦਾ ਤਾਂ ਸਮਝ ਲੈਣ ਵੀ ਨਾਮ ਜਪ ਰਿਹਾ। ਇੱਕ ਸਾਡੇ ਵਿੱਚ ਗੁਰਮਤ ਵਿੱਚੋਂ ਵਿਰੋਧੀ ਵਿਚਾਰਧਾਰਾ ਕਿਵੇਂ ਚਲਾਈ ਗਈ, ਕਿਉਂ ਚਲਾਈ ਗਈ ਮੈਨੂੰ ਨਹੀਂ ਪਤਾ, ਲੇਕਿਨ ਚੱਲ ਚੁੱਕੀ ਹੈ ਕਿ ਅਗੇ ਜੀ ਨਾਮ ਜਪਣ ਵਾਲਿਆਂ ਨੂੰ ਬਾਣੀ ਪੜ੍ਹਨ ਦੀ ਲੋੜ ਨਹੀਂ। ਇੱਕ ਵਿਤਕਰਾ ਖੜਾ ਕਰ ਦਿੱਤਾ, ਇੱਕ ਦੀਵਾਰ ਖੜੀ ਕਰ ਦਿੱਤੀ ਵੀ ਬਾਣੀ ਹੋ ਰਿਹਾ, ਨਾਮ ਹੋ ਰਿਹਾ। ਕਿਹਾ ਜਿਹੜੀ ਗੱਲ ਦਾ ਸਿੱਖਾ ਤੈਨੂੰ ਅੱਜ ਗਿਆਨ ਹੋਇਆ ਹੈ ਵੀ ਨਾਮ ਹੀ ਜਪਣਾ, ਬਾਣੀ ਨਹੀਂ ਪੜ੍ਹਨੀ, ਤੇ ਗੁਰੂ ਸਾਹਿਬ ਨੇ ਬਾਣੀ ਉਚਾਰਨ ਕਿਹਦੇ ਵਾਸਤੇ ਕੀਤੀ ਹੈ? ਇਸਲਾਮ ਵਾਲਿਆਂ ਵਾਸਤੇ ਕੀਤੀ ਹੈ ਜਾਂ ਹਿੰਦੂ ਧਰਮ ਵਾਲਿਆਂ ਵਾਸਤੇ ਕੀਤੀ ਹੈ ਵੀ ਸਿੱਖਾਂ ਨੂੰ ਤਾਂ ਲੋੜ ਨਹੀਂ ਬਾਣੀ ਪੜ੍ਹਨ ਦੀ? ਤਾਂ ਫਿਰ ਹੈ ਕਿਹਦੇ ਵਾਸਤੇ? ਇਹਦਾ ਜਵਾਬ ਮਹਾਰਾਜ ਕਹਿੰਦੇ, ਕਹਿ ਨਾਨਕ ਸਦਾ ਗਾਓ, ਇਹ ਸੱਚੀ ਬਾਣੀ। ਬਾਣੀ ਦਾ ਜਾਪ ਵੀ ਨਾਮ ਦਾ ਜਾਪ ਹੈ, ਦੁੱਧ ਦਾ ਪੀਣਾ ਵੀ ਘੀ ਦਾ ਖਾਣਾ ਹੀ ਹੈ। ਤੋ ਇਸ ਕਰਕੇ ਹੈ, ਚਲੋ ਇਹ ਇੱਕ ਪ੍ਰਕਰਨ ਵੱਖਰਾ ਹੈ। ਗੁਰਬਾਣੀ ਵੀ ਅੰਮ੍ਰਿਤ ਰੂਪ ਹੈ, ਪਰਮਾਤਮਾ ਅੰਮ੍ਰਿਤ, ਪਰਮਾਤਮਾ ਦਾ ਨਾਮ ਅੰਮ੍ਰਿਤ, ਤੇ ਪਰਮਾਤਮਾ ਦਾ ਸਰਗੁਣ ਸਰੂਪ ਧਾਰ ਕੇ ਉਚਾਰਨ ਕੀਤੀ ਹੋਈ ਬਾਣੀ ਵੀ ਅੰਮ੍ਰਿਤ ਰੂਪ ਹੈ। ਹੁਣ ਬਾਕੀ ਕੀ ਰਹਿ ਗਿਆ? ਬਾਕੀ ਉਹ ਰਹਿ ਗਿਆ ਜਿਹੜੇ ਨਿਸ਼ਾਨੇ ਤੇ ਤੁਸੀਂ ਮੈਨੂੰ ਕਿਹਾ ਵੀ ਅੰਮ੍ਰਿਤ ਸੰਚਾਰ ਹੋਣਾ, ਵੀ ਅੰਮ੍ਰਿਤ ਦੀ ਗੱਲ ਕੀਤੀ ਹੈ, ਆਪਾਂ ਹੁਣ ਉੱਥੇ ਆਉਂਦੇ ਹਾਂ। ਉਹ ਰਹਿ ਗਿਆ ਖੰਡੇ ਬਾਟੇ ਦਾ। ਜਦੋਂ ਇਹ ਤਿੰਨ ਅੰਮ੍ਰਿਤਾਂ ਨੂੰ ਅਸੀਂ ਸਮਝ ਲਿਆ ਤਾਂ ਚੌਥੇ ਅੰਮ੍ਰਿਤ ਨੂੰ ਸਮਝਣਾ ਕੋਈ ਵੀ ਔਖਾ ਨਹੀਂ ਹੈ ਭਾਈ। ਬਹੁਤ ਹੀ ਕਿਰਪਾ ਹੈ ਤੁਹਾਡੇ ਤੇ ਗੁਰਮੁਖੋ, ਜਿਹੜੇ ਵੀ ਬੱਚੇ ਆ ਰਹੇ ਹੈ ਗੁਰਮਤ ਨਾਲ ਜੁੜੇ ਆ ਰਹੇ ਹੈ, ਤੁਸੀਂ ਕਿਤੇ ਸ਼ਾਂਤ ਕਿਦਾਂ ਨਹੀਂ ਲਿਆਉਂਦੇ ਵੀ ਹਰੀ ਸੁਣੇ ਆਉਣੇ ਉਹੀ ਨਿਆਣਿਆਂ ਨੂੰ ਬੁਲਾਇਆ ਹੋਵੇ ਜਿਹੜੇ? ਮੈਂ ਧੋਖਾ ਕਰ ਰਿਹਾ ਕੀ ਗੱਲ ਹੈ? ਕੋਈ ਜਵਾਕ ਮੈਨੂੰ ਇਹੋ ਜਿਹਾ ਦੇਖਦੇ ਨਹੀਂ ਜੇ ਬਾਕੀ ਥਾਵਾਂ ਤੇ ਦੇਖਦੇ ਆ, ਤੇ ਹੈ ਤਾਂ ਉਹ ਵੀ ਆਪਣੇ ਪਰ ਰੁਮਾਲ ਨਹੀਂ ਸਾਹਮ ਹੁੰਦਾ ਜੀ, ਕਦੇ ਤਾਂ ਡਿੱਗ ਜਾਂਦਾ ਹੈ ਤੈਨੂੰ, ਕਦੇ ਇੱਥੇ ਕੰਨਾਂ 'ਚ ਫਸਾਉਂਦੇ, ਸੁਭਾਅ ਹੁੰਦਾ ਵੀ ਫਿਰ ਰੁਮਾਲ ਡਿੱਗ ਜਾਂਦਾ। ਮਾਂ ਉਹਦੇ ਸਿਰ 'ਤੇ ਰੱਖਦੀ ਹੈ ਜਿਵੇਂ ਹੱਥ ਰੱਖਦੇ ਸਿਰ 'ਤੇ, ਰੁਮਾਲ ਡਿੱਗ ਪਿਆ ਪੁੱਤ ਤੇਰਾ, ਰੁਮਾਲ ਡਿੱਗ ਕੇ ਤੇ ਰੁਮਾਲ ਨੂੰ ਟਿਕਣ ਨੂੰ ਥਾਂ ਨਹੀਂ ਛੱਡਿਆ। ਇਸ ਕਰਕੇ ਗੁਰੂ ਦੀ ਕਿਰਪਾ ਬਈ, ਮੈਂ ਤੇ ਗਾਹਾਂ ਟਾਈਮ ਨਾਲ ਦਿੱਤਾ ਹੁੰਦਾ, ਮੇਰਾ ਤਾਂ ਜੀ ਲੱਗ ਗਿਆ ਸੀ ਤੁਹਾਡੇ ਕੋਲ ਆ ਕੇ। ਸੱਚੀ ਗੱਲ ਹੈ, ਵਾਤਾਵਰਨ ਬਹੁਤ ਵਧੀਆ, ਇੱਕ ਤਾਂ ਤੁਹਾਡਾ ਬੈਂਡ ਬਾਹਰ ਬਿਰਛਾਂ ਹੇਠ ਬੈਠੇ ਕੁਰਸੀਆਂ ਰਾਹੀਂ। ਗੁਰੂ ਕਿਰਪਾ ਕਰੇ, ਆਓ ਆਪਣੇ ਪ੍ਰਕਰਨ ਦੀ ਗੱਲ, ਇਹ ਲੰਬੀ ਹੈ ਮੈਂ ਛੇਤੀ ਸਮਾਪਤ ਕਰਨਾ। ਪਰਮਾਤਮਾ ਵੀ ਅੰਮ੍ਰਿਤ, ਉਹਦਾ ਨਾਮ ਵੀ ਅੰਮ੍ਰਿਤ, ਉਹਦੀ ਬਾਣੀ ਵੀ ਅੰਮ੍ਰਿਤ। ਤੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਜਿਹੜਾ ਅੰਮ੍ਰਿਤ ਦੀ ਪ੍ਰਕਿਰਿਆ ਚਲਾਈ ਉਹ ਚਲਾਈ ਗੁਰੂ ਨਾਨਕ ਨੇ, ਇੱਥੋਂ ਆਰੰਭ ਹੋਣੇ ਅੰਮ੍ਰਿਤ ਛਕਾਉਣ ਦੀ। ਹੈਰਾਨ ਨਾ ਹੋਏ ਤਬ, ਉਦੋਂ ਉਸ ਅੰਮ੍ਰਿਤ ਦਾ ਨਾਮ ਚਰਨਾਮ੍ਰਿਤ ਸੀ, ਅੰਮ੍ਰਿਤ ਹੈਗਾ ਸੀ ਪਰ ਚਰਨਾਂ ਦੁਆਰਾ ਚਰਨ ਧੋ ਕੇ, ਚਰਨ ਧੋਏ ਰਹਿਰਾਸ ਕਰ ਚਰਨਾਮਤ ਸਿੱਖਾਂ, ਇੱਥੋਂ ਇੱਥੋਂ ਸ਼ੁਰੂ ਹੁੰਦੀ ਹੈ ਸਾਡੀ ਕਹਾਣੀ। ਫਿਰ ਇਹ ਪਰੰਪਰਾ ਚਰਨਾਮਤ ਦੀ ਗੁਰੂ ਨਾਨਕ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੱਕ ਮੁਕੰਮਲ ਨੌ ਜਾਮਿਆਂ 'ਚ ਰਹੀ, ਤੇ ਦਸਵੇਂ ਜਾਮੇ ਦੇ ਵਿੱਚ ਵੀ ਕਾਫੀ ਦੇਰ ਤੱਕ ਇਹ ਪ੍ਰਥਾ ਰਹੀ। ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵੱਲੋਂ ਜੋ ਹੁਕਮ ਲੈ ਕੇ ਆਏ ਸੀ, ਉਸ ਹੁਕਮ ਨੂੰ ਮੁਕੰਮਲ ਰੂਪ ਦੇਣ ਵਾਸਤੇ, ਸਾਕਾਰ ਰੂਪ ਬਣਾਉਣ ਵਾਸਤੇ ਜੋ ਅਕਾਲ ਪੁਰਖ ਨੇ ਕਿਹਾ ਸੀ ਮੈਂ ਆਪਣਾ ਸੁਧ ਤੋਹੇ ਨਿਵਾਜਾ ਪੰਥ ਪ੍ਰਚਰ ਕਰਵੇ ਹੋ ਸਾਜਾ। ਇਹ ਬਚਨ ਅਕਾਲ ਪੁਰਖ ਨੇ ਕਹੇ। ਪਹਿਲੀ ਗੱਲ ਇਹ ਹੈ ਦੁਨੀਆ ਦੇ 750 ਧਰਮ ਨੇ, ਉਹਨਾਂ ਦੇ ਵਿੱਚ 5-4 ਧਰਮ ਜਿਹੜੇ ਨੇ ਉਹ ਵੱਡੇ ਨੇ, ਬਾਕੀ ਛੋਟੇ 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 ਧਰਮਾਂ ਦੀ 750 ਗਿਣਤੀ ਹੈ। ਪੂਰੇ ਸੰਸਾਰ ਦੇ ਵਿੱਚ 3000 ਬੋਲੀਆਂ ਬੋਲੀਆਂ ਜਾ ਰਹੀਆਂ, 3000। ਇਹਨਾਂ 'ਚ ਮਨੁੱਖ ਇੱਕ ਦੂਜੇ ਨਾਲ ਸ਼ਬਦਾਂ ਦੀ ਸਾਂਝ ਕਰਦਾ 3000 ਬੋਲੀਆਂ 'ਚ। ਇਕੱਲੇ ਹਿੰਦੁਸਤਾਨ ਦੇ 750 ਬੋਲੀਆਂ ਇਕੱਲੇ ਹਿੰਦੁਸਤਾਨ 'ਚ ਬੋਲੀਆਂ ਜਾ ਰਹੀਆਂ। ਤੇ ਹੁਣ ਜਨਸੰਖਿਆ ਜਿਹੜੀ ਹੈ, ਅੱਜ ਕੱਲ੍ਹ ਤਾਂ ਹੁਣ ਕੰਪਿਊਟਰ ਦੇ ਬੱਚੇ ਬੜੇ ਸਿਆਣੇ ਆ, ਉਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਵੀ ਕਿੰਨੇ ਅਰਬ ਤੇ ਪਹੁੰਚ ਗਈ ਜਨਸੰਖਿਆ। ਅਰਬਾਂ 'ਚ ਹੈ ਜੀ, ਕਰੋੜਾਂ 'ਚ ਤਾਂ ਗਲੇ, ਕਰੋੜਾਂ 'ਚ ਤਾਂ ਸੁੱਖ ਨਾਲ, ਚੀਨ ਤੇ ਹਿੰਦੁਸਤਾਨ ਇਹ ਕਾਫੀ ਹੈ ਕਰੋੜਾਂ 'ਤੇ ਪਹੁੰਚਣ ਵਾਲੇ ਤਾਂ। ਤੇ ਇੰਨੇ ਭੀੜ ਭੜਕੇ ਵਿੱਚ, ਮਨੁੱਖ ਜਾਤੀ ਦੇ ਇੰਨੇ ਫੈਲਾਅ ਵਿੱਚ, ਸਿੱਖਾਂ ਦੀ ਗਿਣਤੀ ਜਿਵੇਂ ਆਟੇ 'ਚ ਚੁਟਕੀ ਗਲੋਣ ਹੁੰਦਾ ਬਸ ਇੰਨੀ। 3000 ਬੋਲੀਆਂ ਦੀ ਸਾਡੀ ਬੋਲੀ ਜਿਹੜੀ ਹੈ ਉਹ ਬਿਲਕੁਲ ਕਿਸੇ ਖਲ ਪੂੰਜੇ 'ਚ ਪਈ ਨਜ਼ਰ ਆ ਰਹੀ ਹੈ। ਸਾਢੇ 700 ਧਰਮਾਂ ਦੇ ਵਿੱਚ ਸਾਡਾ ਧਰਮ ਨਵੀਨ ਧਰਮ ਹੈ, ਪਰ ਇਮਾਨਦਾਰੀ ਨਾਲ ਇਹ ਗੱਲ ਹੈ ਵੀ 750 ਧਰਮਾਂ ਦੇ ਵਿੱਚ ਕਿਸੇ ਧਰਮ ਦੀ ਉਹ ਮਹਾਨਤਾ ਨਹੀਂ ਹੈ ਜਿਹੜੀ ਸਿੱਖ ਧਰਮ ਦੀ ਮਹਾਨਤਾ। 3000 ਬੋਲੀਆਂ ਵਿੱਚ ਉਹ ਅਸਥਾਨ ਕਿਸੇ ਬੋਲੀ ਦਾ ਨਹੀਂ ਜਿਹੜਾ ਗੁਰਮੁਖੀ ਹੈ। ਤੁਹਾਡੇ ਵਿੱਚੋਂ ਕੋਈ ਪੜ੍ਹੇ ਲਿਖੇ ਸੱਜਣ ਜਿਹੜੇ ਬੈਠੇ ਜਿਹਨਾਂ ਨੂੰ ਪੜ੍ਹਨ ਦਾ ਚਸਕਾ ਹੈ, ਉਹਨਾਂ ਦੀ ਗਿਆਤ ਲਈ ਬੇਨਤੀ ਕਰਦਾ ਇੱਕ ਪੰਡਿਤ ਕਰਤਾਰ ਸਿੰਘ ਦਾਖਾ ਜਿਹੜੇ ਤਕੜੇ ਪ੍ਰਚਾਰਕ ਹੋਏ ਹੈ, ਉਹਨਾਂ ਨੇ ਇੱਕ ਇੰਨੀ ਕੁ ਪੁਸਤਕ ਚੁਟਕੀ ਜਾ ਇੱਕ ਅੰਗੂਠੇ ਤੇ ਉਂਗਲ ਦੇ ਵਿੱਚ ਆਉਣ ਵਾਲੀ ਇੰਨੀ ਕੀ ਉਹ ਬਹੁਤ ਵੱਡੀ ਨਹੀਂ ਹੈ। ਉਹਦੀ ਹੈਡਿੰਗ ਤਾਂ ਹੈਗੀ ਹਿੰਦੀ ਪੰਜਾਬੀ ਟਾਕਰਾ, ਪਰ ਇਕੱਲੀ ਹਿੰਦੀ ਪੰਜਾਬੀ ਦਾ ਟਾਕਰਾ ਨਹੀਂ ਹੈ, ਉਹਨੇ ਤਾਂ ਪੰਜਾਬੀ ਦੇ ਨਾਲ ਪੂਰੀ ਦੁਨੀਆ ਦੀਆਂ ਭਾਸ਼ਾ ਨੂੰ ਕਤਾਰ 'ਚ ਖੜਾਇਆ ਹੋਇਆ। ਉਹ ਲਿਖਦਾ ਜਾਂਦਾ ਹੈ ਕਿ ਅੰਗਰੇਜ਼ੀ ਦੇ ਵਿੱਚ ਐ ਐ ਦੂਸ਼ਣ, ਅੰਗਰੇਜ਼ੀ ਭਾਸ਼ਾ ਮੁਕੰਮਲ ਨਹੀਂ ਹੈ। ਇਹ ਭੁੱਲ ਜਾਓ ਜਿਹੜੇ ਸਾਡੇ ਨਿਆਣੇ ਨਾ ਵੀ ਅੰਗਰੇਜ਼ੀ 'ਚ ਪੜ੍ਹਾਓ, ਜੇ ਸਾਨੂੰ ਸੰਥਿਆ ਵੀ ਅੰਗਰੇਜ਼ੀ ਦੇ ਦਿਓ, ਸਾਨੂੰ ਪੰਜਾਬੀ ਤਾਂ ਆਉਂਦੀ ਨਹੀਂ, ਤੁਸੀਂ ਕਰੋਗੇ ਕੀ ਫਿਰ? ਇਟਲੀ ਦੀ ਗੱਲ ਹੈ, ਉੱਥੇ ਰਿਜੋਵਿਲੀਆ ਗੁਰਦੁਆਰਾ ਹੈ, ਸੰਯੋਗ ਬਸ ਉੱਥੇ ਪ੍ਰਬੰਧਕਾਂ ਨੇ ਟਾਈਮ ਲਿਆ ਸੀ, ਮੈਂ ਉੱਥੇ ਇੱਕ ਹਫ਼ਤਾ ਰਹਿਣਾ ਸੀ। ਇੱਕ ਬੀਬੀ ਆਪਣੇ ਨੌਜਵਾਨ ਇਹਨਾਂ ਬੱਚਿਆਂ ਵਰਗੇ ਜਿਹੋ ਜਿਹੇ ਬੱਚੇ ਮੇਰੇ ਨਾਲ ਆਏ ਹੈ, ਇਹਨਾਂ ਬੱਚਿਆਂ ਵਰਗੇ ਬੱਚੇ ਨੂੰ ਲੈ ਕੇ ਮੇਰੇ ਕੋਲ ਆ ਗਈ ਅਤੇ ਕਹਿਣ ਲੱਗੀ ਬਾਬਾ ਜੀ ਵੀ ਤੁਸੀਂ ਇੱਥੇ 7 ਦਿਨ ਰਹਿਣਾ? ਮੈਂ ਕਿਹਾ ਹਾਂ ਜੀ। ਬਾਬਾ ਕਹਿੰਦੀ ਮੇਰੇ ਬੱਚੇ ਨੂੰ ਤੁਸੀਂ ਪੜ੍ਹਾ ਦਿਓ, ਸੰਥਿਆ ਦੇ ਦਿਓ। ਮੈਂ ਕਿਹਾ ਬੀਬੀ ਬੜਾ ਚੰਗਾ ਕੀਤਾ, ਮੇਰੀ ਆਦਤ ਪੂਰੀ ਹੋ ਜੂਗੀ, ਤੇਰਾ ਬੱਚਾ ਪੜ੍ਹ ਜਾਊਗਾ। ਮੈਨੂੰ ਤਾਂ ਆਦਤ ਜੰਮਣ ਦੇ ਵੇਲੇ ਜਦ ਤੋਂ ਮੈਨੂੰ ਕਿਸੇ ਨੇ ਪੜ੍ਹਾਇਆ, ਮੈਂ ਤਾਂ ਉਸ ਵੇਲੇ ਮੇਰੀ ਤਾਂ ਆਦਤ ਹੈ, ਮੈਂ ਤਾਂ ਔਖਾ ਹੋਇਆ ਬੈਠਿਆ ਵੀ ਪੜ੍ਹਨ ਵਾਲਾ ਹੋਵੇ। ਹੁਣ ਮੈਂ ਇੱਥੇ ਲੈਸਟ ਰਿਹਾ, ਪੜ੍ਹਨ ਵਾਲੇ ਮੇਰੇ ਦੁਆਲੇ ਰੋਜ਼ ਸਾਡਾ 11 ਤੋਂ 12 12:30 ਪੀਰੀਅਡ ਬੀਤਦਾ, ਰੋਜ਼ ਚੱਲਦਾ ਇੱਥੇ, ਪਿੱਛੇ ਦਾ ਜਿਹੜਾ ਹੈ ਹੀ ਹੈ। ਅਤੇ ਮੈਂ ਕਿਹਾ ਬੀਬਾ ਲਿਆਓ ਕੋਈ। ਉਹ 35 ਸਾਲ ਦੀ ਬੀਬੀ ਹੋਣੀ ਹੈ, 30-35 ਸਾਲ ਦੇ ਵਿੱਚ ਉਹਦੀ ਉਮਰ ਲੱਗਦੀ ਸੀ। ਮੈਨੂੰ ਕਹਿੰਦੀ ਬਾਬਾ ਜੀ ਇੱਕ ਬੜੀ ਮੁਸ਼ਕਲ ਹੈ। ਮੈਂ ਕਿਹਾ ਕੀ? ਕਹਿੰਦੀ ਮੇਰੇ ਬੱਚੇ ਨੂੰ ਇੱਕ ਅੱਖਰ ਵੀ ਪੰਜਾਬੀ ਦਾ ਨਹੀਂ ਆਉਂਦਾ। ਮੈਂ ਉਹਦੀ ਮਹਾਨਤਾ ਦੇਖ ਕੇ ਨਾ ਉਹਦੇ ਚਿਹਰੇ ਵੱਲ ਕਿਹਾ ਵੀ ਗੁਰਸਿੱਖ ਬੱਚੀ ਹੈ, ਇਹ ਕਹਿ ਕੀ ਰਹੀ ਹੈ ਵੀ ਮੇਰੇ ਬੱਚੇ ਨੂੰ ਪੰਜਾਬੀ ਨਹੀਂ ਆ ਰਹੀ? ਉਹ ਗੁਰਮੁਖੀ ਅੱਖਰ ਜੋ ਹੈ ਭਾਈ, ਗੁਰੂ ਗੋਬਿੰਦ ਸਿੰਘ ਸਾਹਿਬ ਕੀ ਕਹਿ ਰਹੇ ਨੇ, ਦੁਨੀਆਂ ਦੀਆਂ ਭਾਵੇਂ ਸਾਰੀਆਂ ਭਾਸ਼ਾ ਪੜ੍ਹ ਲਿਓ ਪਰ ਕਿਤੇ ਗੁਰਮੁਖੀ ਤੇ ਦੂਰ ਨਾ ਚਲੇ ਜਾਵੇ। ਇਹ ਭਾਸ਼ਾ ਉਹ ਹੈ ਜਿਹੜੀ ਗੁਰੂ ਦੇ ਮੁਖ ਚੋਂ ਜਨਮੀ ਹੈ, ਗੁਰਜਮਾ ਮੁਖੀ, ਗੁਰੂ ਦੀ ਆਪਣੀ ਪੈਦਾ ਕੀਤੀ ਭਾਸ਼ਾ। ਸੰਸਾਰ ਦਾ ਕੋਈ ਰਹਿਬਰ, ਚਾਹੇ ਉਹ ਮੁਹੰਮਦ ਸਾਹਿਬ ਸੀ ਇਸਲਾਮ ਦੇ ਆਚਾਰੀਆ, ਆਖਰੀ ਪੈਗੰਬਰ ਕਹਿੰਦੇ ਨੇ ਉਹਨਾਂ ਨੂੰ ਇਸਲਾਮ ਵਾਲੇ ਵੀਰ, ਚਾਹੇ ਰਾਮ ਚੰਦਰ ਕ੍ਰਿਸ਼ਨ ਭਗਵਾਨ ਸੀ ਤੇ ਮੈਨੂੰ ਕਿਸੇ ਇੱਕ ਦਾ ਵੀ ਦੱਸ ਦਿਓ ਵੀ ਉਹਨੇ ਪਹਿਲਾਂ ਭਾਸ਼ਾ ਤਿਆਰ ਕੀਤੀ ਹੋਵੇ ਤੇ ਫਿਰ ਉਪਦੇਸ਼ ਦਿੱਤਾ ਹੋਵੇ। ਇੱਕ ਗੁਰੂ ਨਾਨਕ ਸਾਹਿਬ ਹੈ ਜਿਨ੍ਹਾਂ ਨੇ ਆਪਣੀ ਗੁਰਮੁਖੀ ਲਿਪੀ ਤਿਆਰ ਕੀਤੀ ਫਿਰ ਉਹਦੇ ਚ ਬਾਣੀ ਉਚਾਰਨ ਕੀਤੀ। ਕਿਸੇ ਦੀ ਭਾਸ਼ਾ ਚ ਬਾਣੀ ਨਹੀਂ ਉਚਾਰਨ ਕੀਤੀ ਮਹਾਰਾਜ ਨੇ, ਕਿਉਂ? ਭਾਸ਼ਾ ਅਧੂਰੀਆਂ ਸੀ, ਗੱਲ ਪੂਰੇ ਦੀ ਕਰਨੀ ਸੀ। ਮੈਂ ਉਹ ਗੱਲ ਕਰਿਆ ਸੀ, ਮੈਂ ਕਿਹਾ ਬੀਬੀ ਫਿਰ ਤਾਂ ਸਮੱਸਿਆ ਬਹੁਤ ਵੱਡੀ ਹੈ। ਕਹਿੰਦੀ ਨਹੀਂ, ਅੰਗਰੇਜ਼ੀ ਦਾ ਗੁਟਕਾ ਇਹਦੇ ਕੋਲ, ਬੋਲਦਾ ਪੰਜਾਬੀ ਹੈ। ਮੈਂ ਕਿਹਾ ਘੁੱਗੀਆਂ ਦੇਸੀ ਤੇ ਬੋਲੀ ਖੁਰਾਸਾਨੀ, ਵੀ ਚਲੋ ਕੋਈ ਗੱਲ ਨਹੀਂ। ਮੈਂ ਕਿਹਾ ਵੀ ਚਲਾ ਕੇ ਦੇਖ ਲਿਆ, ਹੈ ਤਾਂ ਗਲਾ ਘੋੜਾ ਜੋੜਨ ਵਾਲੀ ਗੱਲ, ਪਰ ਜੇ ਚੱਲ ਗਿਆ ਚੱਲ ਗਿਆ ਸੀ, ਜੇ ਚੀਰ ਨਹੀਂ ਤੁੱਕਾ। ਮਹਾ ਚੱਲ ਪੁੱਤ ਬੋਲ ਜਾ। ਉਹਨੇ ਮੂਲ ਮੰਤਰ ਸੁਣਾਇਆ, ਜਿਹੜੀਆਂ ਗਲਤੀਆਂ ਸੀ ਮੈਂ ਦੱਸ ਜਾ। ਉਹ ਕਹਿੰਦਾ ਕਿਵ ਸਚਾਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ। ਮੈਂ ਕਿਹਾ ਨਹੀਂ ਪੁੱਤਰ ਟੁੱਟਾ। ਕਹਿੰਦਾ ਨੋ, ਅੰਗਰੇਜ਼ੀ ਪੜ੍ਹਿਆ ਸੀ ਉਹ। ਮੈਂ ਕਿਹਾ ਨੋ ਟੁੱਟਾ। ਕਹਿੰਦਾ ਨੋ ਟੁੱਟਾ। ਲਓ ਜੀ, ਸਾਡਾ ਤਾਂ ਉੱਥੇ ਕੰਮ ਅੜ ਗਿਆ ਉਸੇ ਉਹਦੇ ਤੇ। ਮੈਂ ਕਿਹਾ ਵੀ ਟੁੱਟੇਗਾ? ਉਹ ਕਹਿੰਦੇ ਟੁੱਟੇ। ਮੈਂ ਕਿਹਾ ਪੁੱਤ ਐਂ ਕਰ, ਵੀ ਵੈਸੇ ਤਾਂ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਪਰ ਤੇਰੇ ਜੋਗੀ ਤਾਂ ਮੈਨੂੰ ਆਉਂਦੀ ਹੈ। ਮੇਰੇ ਕੋਲ ਗੁਟਕਾ ਕਰ, ਤੈਨੂੰ ਵੀ ਮਸਲਾ ਕੀ ਹੈ ਮੈਂ ਦੇਖਣੀ ਚਾਹੁੰਦਾ। ਟੀ ਲਿਖੀ ਹੋਈ, ਮੈਂ ਤੇਰੀ ਬਸ ਦੀ ਗੱਲ ਨਹੀਂ ਹੈ। ਟੀ ਦਾ ਸਿਆਪਾ ਛਿੜਿਆ ਸਾਡਾ। ਇਹ ਤੱਤੇ ਤੇ ਵੀ ਇਹੀ ਵਰਤ ਹੁੰਦੀ ਹੈ ਤੇ ਟੈਂਕੇ ਤੇ ਵੀ ਇਹ ਵਰਤ ਹੁੰਦੀ ਹੈ। ਇਸ ਕਰਕੇ ਗੁਰਮੁਖੀ ਲਿਖੀ ਇਹ ਹੈ ਮੁਕੰਮਲ ਭਾਸ਼ਾ। ਗੁਰਸਿੱਖ ਬਣਨ ਵਾਲੇ ਨੂੰ ਇਹ ਭਾਸ਼ਾ ਸਿੱਖਣੀ ਹੀ ਪਏਗੀ। ਇੱਕ ਤਾਂ ਗੁਰਦੁਆਰਿਆਂ ਦੇ ਵਿੱਚ ਇਹਦਾ ਪ੍ਰਬੰਧ ਕਰੋ ਕਿ ਬੱਚਿਆਂ ਨੂੰ ਗੁਰਮੁਖੀ ਲਿਪੀ ਸਿਖਾਓ। ਤੋ ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ 3000 ਬੋਲੀਆਂ ਵਿੱਚ ਜੋ ਗੁਰਮੁਖੀ ਲਿਪੀ ਦਾ ਸਥਾਨ ਹੈ ਕਿਸੇ ਵੀ ਭਾਸ਼ਾ ਦਾ, ਉਹ ਮੈਂ ਪੁਸਤਕ ਪੜ੍ਹੀ ਹੈ। ਮੈਨੂੰ ਹੋ ਗਏ 35 ਸਾਲ, 40 ਸਾਲ ਪੁਸਤਕ ਪੜ੍ਹੀ ਨੂੰ, ਪਰ ਉਹਦੇ ਅੰਸ਼ ਮੇਰੇ ਅੰਦਰ ਹੈਗੇ ਵੀ ਕੀ ਕਿਹਾ ਸੀ ਪੰਡਿਤ ਜੀ। ਉਹਦੇ 'ਚ ਉਹਨੇ ਹਿੰਦੀ 'ਚ, ਸੰਸਕ੍ਰਿਤ 'ਚ, ਅਰਬੀ 'ਚ ਛੱਡਿਆ ਕੋਈ ਨਹੀਂ ਵੀ ਇਹਦੇ 'ਚ ਆਹ ਨੁਕਸ ਹੈ, ਇਹਦੇ 'ਚ ਆਹ ਹੈ। ਔਰ ਲਿਖਤ ਰੂਪ ਦੇ ਵਿੱਚ ਹੈ। ਉਹ ਕਹਿੰਦਾ ਦੁਨੀਆਂ ਦੀ ਇੱਕੋ ਹੀ ਭਾਸ਼ਾ ਹੈ ਜਿਹਦੇ 'ਚ ਕੋਈ ਵੀ ਨੁਕਸ ਨਹੀਂ ਹੈ, ਉਹ ਹੈ ਗੁਰਮੁਖੀ। ਅਧੂਰਾ ਬਾਣੀ ਇਹਦੇ ਪੂਰੇ ਦੀ ਗੱਲ ਕੀਤੀ ਹੈ, ਪੂਰੀ ਬਾਣੀ 'ਚ ਕੀਤੀ ਹੈ, ਪੂਰੀ ਭਾਸ਼ਾ 'ਚ ਕੀਤੀ ਹੈ। ਤੋ ਇਸ ਕਰਕੇ ਹੈ ਵੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਹੁਕਮ, ਉਹਨੂੰ ਅਕਾਲ ਪੁਰਖ ਦਾ ਸਰਗੁਣ ਸਰੂਪ ਹੈ, ਇਹਨੇ ਤਾਂ ਸਾਡੇ ਵਾਸਤੇ ਕਹਾਣੀ ਹੈ। ਗਰੀਬ ਨਿਵਾਜ ਸਤਿਗੁਰੂ ਨੇ ਫਿਰ ਹੁਕਮ ਕੀਤਾ ਗੁਰੂ ਨਾਨਕ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ, ਜਿੱਥੇ ਤੱਕ ਸਿੱਖੀ ਫੈਲਾਈ ਸੀ ਸਾਡੇ ਗੁਰੂਆਂ ਨੇ, ਟਾਪੂਆਂ ਪਾ। ਮਹਾਰਾਜ ਸਾਹਿਬ ਜੀ ਨੇ ਸਾਰੀ ਸੰਗਤ ਦੇ ਵਿਦਵਾਨ ਕਹਿੰਦੇ ਵੀ ਫਟਾਫਟ ਹੁਕਮਨਾਮੇ ਲਿਖ ਦਿਓ, ਜਿੱਥੇ ਵੀ ਸਿੱਖਾਂ ਦੀ ਬਸਤੀ ਹੈ ਘਰ ਘਰ ਮੇਰਾ ਸੁਨੇਹਾ ਪਹੁੰਚਾ ਦਿਓ ਵੀ ਐਤਕੀ ਵਿਸਾਖੀ ਤੇ ਕੋਈ ਖਾਸ ਪ੍ਰੋਗਰਾਮ ਹੈ, ਭੇਜ ਦਿੱਤੇ ਸੀ। ਦੁਨੀਆਂ ਉਮੜ ਕੇ ਆ ਗਈ। ਹੁਣ ਜਿਹੜੀ ਉਹ ਦੁਨੀਆਂ ਆਈ ਹੈ, ਲੋਕ ਆਏ ਨੇ ਗੁਰਸਿੱਖ, ਕਿਸੇ ਦਾ ਕਿਹਾ ਜੀ ਉਹ 35 ਤੋਂ 40 ਹਜ਼ਾਰ ਦਾ ਕੱਟ ਸੀ। ਭਾਈ ਸੰਤੋਖ ਸਿੰਘ ਨੇ ਕਿਹਾ 80 ਹਜ਼ਾਰ ਦਾ ਕੱਟ ਸੀ, ਕਿਸੇ ਨੇ ਵੱਧ ਕਿਸੇ ਕੱਟ ਲਿਖਿਆ। ਤੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਜੋ ਪੁਰਾਤਨ ਪੁਸਤਕਾਂ 'ਚ ਪੜ੍ਹਿਆ, ਜੋ ਅਨੁਭਵ ਕੀਤਾ, ਉਹ ਕਹਿੰਦੇ 9.5 ਲੱਖ ਦਾ ਇਕੱਠ ਹੋਇਆ ਸੀ। 9,50,000 ਬੰਦੇ ਜਿਹੜੇ ਆ ਉੱਥੇ ਆਨੰਦਪੁਰ ਸਾਹਿਬ ਦੇ 'ਚ ਲੰਗਰਾਂ ਦਾ ਨਹੀਂ ਸੀ ਪਤਾ ਵੀ ਕਿੰਨੇ ਕੁ ਲੰਗਰ ਲੱਗੇ ਸੀ, ਕਿ ਇੰਨੀ ਸੰਗਤ ਨੂੰ ਸਾਹਮਣਾ ਇੱਕ ਲੰਗਰ ਦੇ ਬਸਤੀ ਬਾਤ ਨੇ। ਆ ਪਿੱਛੇ ਜੇ 99 ਦੀ ਵਿਸਾਖੀ ਜਿਹੜੀ ਦੇਵਕੀ ਹੰਡਾਈ ਜਿਹਦੇ ਵਿੱਚ ਮੈਂ ਸ਼ਾਮਿਲ ਹੈ, ਸਾਰਾ ਪੰਥ ਇਕੱਠਾ ਹੋਇਆ ਸੀ ਜਿਹਦੇ 'ਤੇ 10 ਲੱਖ ਤੋਂ ਉੱਪਰ ਕੱਟ ਸੀ, ਲੰਗਰਾਂ ਦਾ ਕੋਈ ਹਿਸਾਬ ਨਹੀਂ ਸੀ ਕਰੀ ਸੀ। ਇਹ ਮਹਾਂਪੁਰਖਾਂ ਦੀ ਗੱਲ ਵਧੇਰੇ ਮੰਨਣ ਯੋਗ ਇਸ ਕਰਕੇ ਹੈ ਵੀ ਗੁਰੂ ਨਾਨਕ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਿੱਖੀ ਨੂੰ ਪਾਲਦੇ ਗਏ ਹੋਣ, ਤੇ ਫਿਰ ਲੱਖਾਂ 'ਚ ਸਿੱਖੀ ਹੈ ਸੀ। ਲੋਕ ਚਾਅ ਨਾਲ ਆਏ, ਗੁਰੂ ਨੇ ਬੁਲਾਏ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸਾਰਾ ਮੁਕੰਮਲ ਆਪਣੀ ਤਿਆਰੀ ਕੀਤੀ ਹੈ। 1757 ਬਿਕਰਮੀ ਸੰਮਤ 1 ਵੈਸਾਖ ਨੂੰ ਸ੍ਰੀ ਕੇਸਗੜ੍ਹ ਸਾਹਿਬ ਤੇ ਮਹਾਰਾਜ ਦੀਆਂ ਸਾਰੀਆਂ ਕਈ ਦਿਨ ਪਹਿਲਾਂ ਦੀਆਂ ਤਿਆਰੀਆਂ ਹੋਈਆਂ ਪਈਆਂ ਸੀ। ਗਰੀਬ ਨਿਵਾਜ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਵੇਲੇ ਆਪਣੇ ਤਖ਼ਤ ਤੇ ਸਵਾਇਮਾਨ ਹੋਏ ਉਸ ਦਿਨ ਦਾ ਜਿਹੜਾ ਜਲਾਲ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਜਿਵੇਂ ਸੂਰਜ ਵੱਲ ਅੱਖਾਂ ਕੀਤੀਆਂ ਅੱਖਾਂ ਚੁੰਦਲਾਉਂਦੀਆਂ, ਪ੍ਰਤਾਪ ਸਹਿਨ ਨਹੀਂ ਸੀ, ਸ਼ਾਂਤ ਰਸ ਦੇ ਨਾਲ ਵੀਰ ਰਸ ਨੂੰ ਸਿਮਿਲ ਇਹੋ ਜਿਹਾ ਪ੍ਰਭਾਵ। ਔਰ ਇਹ ਰਿਪੋਰਟ ਲਿਖਦਾ ਔਰੰਗਜ਼ੇਬ ਦਾ ਜਿਹੜਾ CAD ਰਿਪੋਰਟਰ ਹੈ, ਜਿਹੜਾ ਜਿਹਨੂੰ ਹੁਣ CAD ਤਾਂ ਹੁਣ ਦੇ ਸ਼ਬਦਾਂ 'ਚ ਕਹਿੰਦੇ ਹਾਂ ਅਸੀਂ, ਉਹਨੂੰ ਕਹਿੰਦੇ ਗੁਪਤ ਚਰ, ਗੁਪਤ ਵਿਚਰ ਵਰਨਾ, ਇਹ ਹੈ ਪੁਰਾਤਨ ਸ਼ਬਦ ਹੈ। ਗੁਪਤ ਚਰ ਸੀ ਜਿਹੜਾ, ਉਹਨੂੰ ਹੁਣ CAD ਵਾਲੇ ਕਹਿ ਦਿੰਦੇ ਆ ਇਹ ਵੀ ਗੁਪਤ ਰਹਿੰਦੇ ਹਨ। ਅਤੇ ਜਿਸ ਵੇਲੇ ਉਹ ਲਿਖਦਾ ਹੈ, ਜਿਹਦੀ ਰਿਪੋਰਟ ਅਲੀਗੜ੍ਹ ਯੂਨੀਵਰਸਿਟੀ 'ਚ ਸੁਣੀ ਗਈ ਹੈ ਪਰ ਮੈਂ ਦੇਖੀ ਨਹੀਂ ਹੈਗੀ, ਇਸ ਕਰਕੇ ਮੈਂ ਪੂਰੇ ਇਸ ਵਿਸ਼ਵਾਸ ਨਾਲ ਕਹਿੰਦਾ ਵੀ ਜਿਹਨੇ ਉਹ ਪੜ੍ਹੀ, ਜਿਹਨੇ ਇਹ ਪ੍ਰਚਲਿਤ ਕੀਤੀ, ਜਿਹਨੇ ਪੁਸਤਕ 'ਚ ਲਿਖਿਆ, ਉਹਨੇ ਕੁਛ ਦੇਖ ਕੇ ਲਿਖਿਆ ਹੋਊਗਾ, ਮੈਂ ਵਿਸ਼ਵਾਸ ਕਰਦਾ ਸਰ। ਹਾਂ, ਇਹ ਵੀ ਗੱਲ ਜ਼ਰੂਰ ਹੈ, ਜਦੋਂ ਕੋਈ ਗੱਲ ਗੁਪਤ ਬਾਹਰ ਆ ਜਾਏ ਤਾਂ ਉਹਦੇ ਸਬੂਤ ਮਿਟਾ ਦਿੱਤੇ ਜਾਂਦੇ, ਉਹਦਾ ਜਿਉਂਦਾ ਜਾਗਦੀ ਇੱਕ ਮਿਸਾਲ ਹੈ ਕਿ ਮੱਕੇ ਸ਼ਹਿਰ ਦੇ, ਮੱਕਾ ਜਿਹੜਾ ਨਾ ਸ਼ਹਿਰ ਹੈ, ਮੱਕੇ ਦੇ ਵਿੱਚ ਜਿਹੜੀ ਮਸੀਤ ਹੈ ਉਹਨੂੰ ਕਾਬਾ ਕਹਿੰਦੇ, ਉਹ ਸਾਰੇ ਨੂੰ ਮੱਕਾ ਕਹੀ ਜਾਂਦੇ, ਜਿਵੇਂ ਆਪਾਂ ਅੰਮ੍ਰਿਤਸਰ ਕਹੀ ਜਾਂਦੇ ਹਾਂ, ਉੱਥੇ ਹਰਿਮੰਦਰ ਸਾਹਿਬ ਦੀ ਸ਼ਹਿਰ ਤੋਂ ਵੱਖਰੀ ਮਹਾਨਤਾ ਹੈ, ਇਸੇ ਤਰ੍ਹਾਂ ਮੱਕੇ ਦੀ ਗੱਲ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਗਏ ਹੈ ਤਾਂ ਕਾਜੀ ਰੁਕਮਦੀਨ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਜਿਹੜੇ ਸਵਾਲ ਜਵਾਬ ਹੋਏ ਹੈ, 360 ਸਵਾਲ ਕੀਤੇ ਰੁਕਮਦੀਨ ਕਾਜੀ ਨੇ, 360 ਉਹਨਾਂ ਦੀ ਗਿਣਤੀ। ਉਹ ਸਵਾਲ ਕਰਦਾ ਸੀ ਮਹਾਰਾਜ ਤੁਰੰਤ ਉੱਤਰ, ਤੁਰੰਤ ਉੱਤਰ। ਅਖੀਰ ਦੇ ਵਿੱਚ ਜਦੋਂ ਚੁੱਪ ਕਰ ਗਿਆ ਮਹਾਰਾਜ, ਕਹਿੰਦੇ ਕਾਜੀ ਰੁਕਮਦੀਨ ਕੋਈ ਹੋਰ ਸਵਾਲ? ਕਹਿੰਦੇ ਜੀ ਹੁਣ ਸਵਾਲ ਮੁੱਕ ਗਏ। ਮਹਾਰਾਜ ਕਹਿੰਦੇ ਫਿਰ ਹੁਣ ਕੀ ਖਿਆਲ ਹੈ? ਕਹਿੰਦੇ ਜੀ ਹੁਣ ਖਿਆਲ ਇੱਕ ਹੋਰ ਪੈਦਾ ਹੋ ਗਿਆ। ਮਹਾਰਾਜ ਕਹਿੰਦੇ ਉਹ ਵੀ ਕਹਿ ਦੇ। ਕਹਿੰਦੇ ਜਿਵੇਂ ਹੈ ਤੁਹਾਡੇ ਸ਼ੇਸ਼ ਨਾਲ ਹੈ ਨਾ ਦੋ ਮਰਦਾਨਾ ਤੇ ਬਾਬਾ, ਕਹਿੰਦੇ ਮੈਨੂੰ ਕਿਰਪਾ ਕਰਕੇ ਹੁਣ ਤੁਸੀਂ ਆਪਣਾ ਸਿੱਖ ਬਣਾ, ਮੈਂ ਕਾਜੀ ਬਣਾ ਛੱਡਿਆ, ਮੈਨੂੰ ਕਾਜੀ ਬਣੇ ਦੀ ਲੋੜ ਨਹੀਂ। ਮਹਾਰਾਜ ਕਹਿੰਦੇ ਕਿਉਂ? ਜਿੱਥੇ ਹੈ ਮੈਂ ਕਿਸੇ ਦੇ ਬਾਗ ਦਾ ਬੂਟਾ ਪੁੱਟ ਕੇ ਆਪਣੇ ਬਾਗ ਵਿੱਚ ਲਾਉਣੇ ਨੂੰ ਪਸੰਦ ਨਹੀਂ ਕਰਦਾ ਤੇ ਪਾਣੀ ਹਰ ਬੂਟੇ 'ਚ ਪਾਉਣ ਨੂੰ ਪਸੰਦ ਕਰਦਾ ਹੈ। ਜਿੱਥੇ ਹੈ ਤੂੰ ਇੱਥੇ ਦਾ ਤੇਰੀ ਕਲਿਆਣ ਇੱਥੇ ਕਰ, ਕਹਿੰਦਾ ਜੀ ਮੈਂ ਇਹ ਮੈਂ ਹੁਣ ਤੁਹਾਡਾ ਸਿੱਖ ਤੇ ਮੈਨੂੰ ਇੱਕ ਵਾਰੀ ਕਹਿ ਦੇ ਕਿ ਤੂੰ ਮੇਰਾ ਮਰੀਦ ਹੋਇਆ। ਮਹਾਰਾਜ ਕਹਿੰਦੇ ਇਹ ਹੁਣ ਨਹੀਂ, ਤੂੰ ਕਹਿ ਦਿੱਤਾ, ਮੈਂ ਤੈਨੂੰ ਕਹਿ ਦਿੱਤਾ ਇਹ ਹੁਣ ਨਹੀਂ। ਸਾਡੇ ਪੀਰ ਮਰੀਦੀ ਦੀ ਕੋਈ ਮਰਿਆਦਾ ਹੈ? ਮੈਂ ਜਿਹਨੂੰ ਮਰੀਦ ਬਣਾਉਣਾ ਉਹਨੂੰ ਚਰਨਾਮਿਤ ਦੇਣਾ, ਅੰਮ੍ਰਿਤ ਦੀ ਗੱਲ ਨਹੀਂ, ਚਰਨਾਮਿਤ ਦੇਣਾ। ਉਹਦੇ ਲਈ ਪਾਣੀ ਚਾਹੀਦਾ। ਕਹਿੰਦਾ ਜੀ ਪਾਣੀ ਇੱਥੋਂ ਕਈ ਕੋਹਾਂ ਦੇ ਉੱਤੇ ਆ ਪਰ ਮੈਂ ਪ੍ਰਬੰਧ ਕਰਦਾ ਪਾਣੀ ਲੈ ਕੇ ਆਉਂਦਾ, ਤਾਜ਼ਾ ਸੁੱਚਾ ਪਾਣੀ ਲੈ। ਮਹਾਰਾਜ ਕਹਿੰਦੇ ਐਡੀ ਦੂਰ ਕਿਉਂ ਜਾਏਗਾ? ਜਿਹੜੇ ਖੁਦਾ ਨੇ ਉੱਥੇ ਪ੍ਰਗਟ ਕੀਤਾ ਉਹ ਖੁਦਾ ਨੂੰ ਇੱਕ ਤੋਂ ਦਰਖਾਸਤ ਕਰਦੇ, ਇੱਥੇ ਵੀ ਤਾਂ ਪਾਣੀ ਪ੍ਰਗਟ ਹੋ ਸਕਦਾ। ਕਹਿੰਦਾ ਬਾਬਾ ਇਹ ਸਮਰੱਥਾ ਤੇਰੇ ਚਰਨਾਂ 'ਚ ਜਿਹਦੇ ਨਾਲ ਮੱਕਾ ਗੋ ਮੈਂ ਮੇਰੇ 'ਚ ਨਹੀਂ। ਮਹਾਰਾਜ ਨੇ ਸੱਜਾ ਖੂਠਾ ਕੱਢਿਆ ਤੇ ਐ ਇੰਜ ਕਰਕੇ ਜਦੋਂ ਮਹਾਰਾਜ ਨੇ ਥੋੜਾ ਜਿਹਾ ਜ਼ਮੀਨ ਤੇ ਉੱਥੇ ਬਦਰੀ ਲਿਆ ਤੇ ਉੱਥੋਂ ਪਾਣੀ ਦਾ ਚਸ਼ਮਾ ਚੱਲ ਗਿਆ। ਉਸ ਚਸ਼ਮੇ ਦੀ ਇੱਕ ਮਹਾਨਤਾ ਵੱਖਰੀ ਹੋਈ ਹੈ, ਗੁਰੂ ਨਾਨਕ ਦਾ ਉਹਦਾ ਚਰਨਾਮਤ ਲਿਆ। ਮਹਾਰਾਜ ਨੇ ਉਹਦੇ ਤੇ ਮੂਲ ਮੰਤਰ ਪੜ੍ਹ ਕੇ, ਗੁਰਮੰਤਰ ਪੜ੍ਹ ਕੇ ਉਹਨੂੰ ਚਰਨਾਮਤ ਦਿੱਤਾ। ਔਰ ਫਿਰ ਨਾਲ ਇੱਕ ਵਚਨ ਕਿਹਾ, ਕਾਜੀ ਰੁਕਮਦੀਨ ਤੇਰੀ ਮਰੀਦੀ ਦਰਗਾਹੇ ਪ੍ਰਵਾਨ ਹੋਈ। ਇਹ ਸ਼ਬਦ ਹੈ ਲਿਖੇ, ਤੇਰੀ ਮਰੀਦੀ, ਤੂੰ ਮੇਰਾ ਮਰੀਦ ਹੋਇਆ ਤੇ ਦਰਗਾਹ 'ਚ ਪ੍ਰਵਾਨ ਹੋ ਗਿਆ ਤੇ ਗੁਰੂ ਨਾਨਕ ਦਾ ਸਿੱਖ ਹੋ ਗਿਆ, ਬਹੁਤ ਵੱਡੀ ਗੱਲ ਹੈ। ਇਸ ਕਰਕੇ ਗੁਰੂ ਸਾਹਿਬ ਜੀ ਦੀ ਸਮਰੱਥਾ ਜਿਹੜੀਆਂ ਉੱਥੇ, ਫਿਰ ਉਸ ਤੋਂ ਬਾਅਦ ਜਿਹੜੀਆਂ ਘਟਨਾਵਾਂ ਵਾਪਰੀਆਂ ਜਨਮ ਸਾਖੀ ਦੇ ਵਿੱਚ, ਉਹਨਾਂ ਦੇ ਵਿੱਚੋਂ ਇਉਂ ਸਮਝ ਲਓ ਆਟੇ 'ਚ ਲੂਣ ਬਣੀ ਲਵੋ, ਉੱਥੇ ਇੱਕ ਲੇਖਕ ਇਸਲਾਮ ਦਾ ਵੱਡਾ ਲਿਖਾਰੀ, ਉਹਨੇ ਦੋ ਪੁਸਤਕਾਂ ਅਰਬੀ ਚ ਲਿਖੀ। ਇੱਕ ਦਾ ਨਾਂ ਰੱਖਿਆ ਫਕਰ ਬਾਬਾ ਨਾਨਕ, ਇੱਕ ਦਾ ਨਾਂ ਰੱਖਿਆ ਤਾਰੀਖੇ ਅਰਬ। ਦੋ ਪੁਸਤਕਾਂ ਜਿਹਦੇ ਚ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਮੱਕਾ ਘੁੰਮਿਆ ਹੋਇਆ ਕਹਿੰਦਾ ਵੀ ਅਸੀਂ ਦੇਖਿਆ ਵੀ ਮੱਕਾ ਘੁੰਮਿਆ, ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਸਿੱਖ ਲਾ ਕੇ ਪ੍ਰਚਾਰ ਕਰਨ ਮੱਕਾ ਘੁੰਮਿਆ ਤੇ ਸਾਡੇ ਤੋਂ ਪਲੇ ਰਹਿਣਾ ਕੱਖ ਨਹੀਂ, ਇਸ ਤੋਂ ਬੇਦਿਆ ਵੀ ਪੁਸਤਕਾਂ ਗਾਇਬ ਕਰ ਦਿਓ। ਇਹ ਗਾਇਬ ਕਰਨ ਤੋਂ ਪਹਿਲਾਂ ਪੁਸਤਕਾਂ ਦਾ ਕੁਝ ਉਤਾਰਾ ਹੋਇਆ, ਜੋ ਸਾਡੇ ਜਥੇ ਦੇ ਵਿਦਿਆਰਥੀ ਗਿਆਨੀ ਗੁਰਨਾਮ ਸਿੰਘ ਜੀ ਜਿਹੜੇ ਸੇਸ ਸਟੇਟਾਂ ਦੇ ਵਿੱਚ ਪ੍ਰਚਾਰ ਕਰਦੇ ਆ, ਉਧਰ ਕੋਟੇ ਦੇ ਵਿੱਚ ਰਹਿੰਦੇ ਆ, ਤੇ ਅੰਬਾਲ ਵੀ ਕਰਕੇ ਉਹਨੇ ਤਖਲਸ ਰੱਖਿਆ ਅੰਬਾਲ ਵੀ, ਕਾਵਿ ਰਚਨਾ ਦਾ ਬਹੁਤ ਵੱਡਾ ਉਹਨੇ ਗੁਰੂ ਨਾਨਕ ਤੋਂ ਲੈ ਕੇ ਮਾਤਾ ਸੁੰਦਰ ਕੌਰ ਤੱਕ ਸਾਰਾ ਇਤਿਹਾਸ ਸਵਈਆਂ ਦੇ ਵਿੱਚ ਲਿਖਿਆ। 150 ਸਾਲ ਬਾਅਦ ਕੋਈ ਕਾਵਿਆ ਗ੍ਰੰਥ ਸਾਡੇ ਪੰਥ ਵਿੱਚ ਆਇਆ ਤਾਂ ਸਾਡੇ ਵਿਦਿਆਰਥੀ ਦਾ ਆਇਆ, ਉਹਦਾ ਨਾਮ ਗੁਰ ਇਤਿਹਾਸ ਸਵਈਏ ਪੁਸਤਕ ਦਾ ਨਾਮ, ਪੜ੍ਹ ਸਕਦੇ ਹੋ। ਉਹਦੇ ਕੋਲੋਂ ਕਿਤਾਬ ਚਾ ਉੱਥੇ ਕੋਟੇ ਦੇ ਵਿੱਚ, ਉਹਦੇ ਵਿੱਚੋਂ ਅੱਗੇ ਚਲੋ ਪੁਸਤਕਾਂ ਛਪ। ਕਹਿਣ ਦਾ ਮਤਲਬ, ਹੁਣ ਮੇਰੇ ਮਨ ਦੇ ਵਿੱਚ ਬੜੀ ਖਿਆਲ ਸੀ ਵੀ ਉਹ ਪੁਸਤਕਾਂ ਤੱਕ ਪਹੁੰਚ ਕੀਤੀ ਜਾਵੇ। ਮੈਂ ਅਰਬ ਦੀ ਲਾਇਬ੍ਰੇਰੀ 'ਚ ਪਹੁੰਚ ਕੀਤੀ। ਇਸਲਾਮ ਦਾ ਇੱਕ ਬਹੁਤ ਸਤਿਕਾਰਯੋਗ ਵਿਅਕਤੀ ਫੜਿਆ ਜਿਹੜਾ ਸਿੱਧਾ ਲਾਇਬ੍ਰੇਰੀ 'ਚ ਫੋਨ ਕਰ ਸਕਦਾ ਸੀ, ਮੇਰੇ ਕੋਲ ਬੈਠ ਕੇ ਉਹਨੇ ਫੋਨ ਕੀਤਾ ਲਾਇਬ੍ਰੇਰੀ 'ਚ। ਉਹਨੇ ਕਿਹਾ ਵੀ ਸੱਜਣਾ, ਆਹ ਮੇਰਾ ਕੰਮ ਹੈ ਵੀ ਇੱਥੇ ਇਹ ਦੋ ਪੁਸਤਕਾਂ ਪਈਆਂ ਨੇ ਅਰਬ ਦੀਆਂ ਦਾ। ਉਹ ਕਹਿੰਦੇ ਜੀ ਮੈਨੂੰ ਟਾਈਮ ਦਿਓ। ਲੱਭਦਾ ਲੱਭਦਿਆ ਅਗਲੀ ਰਿਪੋਰਟ ਦੇ ਦਿੱਤੀ, ਕਹਿਣ ਲੱਗੀ ਜੀ ਨਹੀਂ ਇੱਥੇ ਗਾਇਬ ਨੇ, ਇੱਥੇ ਪੁਸਤਕਾਂ ਹੈ। ਜੇ ਇੱਥੇ ਪੁਸਤਕਾਂ ਗਾਇਬ ਹੋ ਗਈਆਂ ਤਾਂ ਅਲੀਗੜ੍ਹ ਯੂਨੀਵਰਸਿਟੀ 'ਚ ਇਹ ਵੀ ਰਿਪੋਰਟ ਗਾਇਬ ਹੋਣੀ ਕੋਈ ਅਸਲ ਬਾਤ ਨਹੀਂ। ਸਾਡਾ ਬਹੁਤ ਕੁਛ ਗਾਇਬ ਹੋ ਗਿਆ ਤੇ ਇਹ ਵੀ ਹੋ ਗਿਆ, ਕੋਈ ਬਾਤ ਨਹੀਂ, ਪਰ ਬਾਹਰ ਨਿਕਲ ਚੁੱਕੀ ਹੈ। ਸਮਾਂ 10 ਮਿੰਟ ਰਹਿੰਦੀ ਹੈ, ਮੈਂ ਆਪਣੀ ਗੱਲ ਪੂਰੀ ਕਰਾਂ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ, ਤੇ ਉਹ ਸੱਜਣ ਸੀ ਅਬੂ ਅਲ ਤਰਾਨੀ, ਉਹਦਾ ਨਾਂ ਅਬੂ ਅਲ ਤਰਾਨੀ, ਵੈਸੇ ਇਹ ਨਾਮ ਨਹੀਂ ਹੈ ਉਹਦਾ। ਉਹ ਇੱਕ ਹਿੰਦੂ ਸੀ, ਬ੍ਰਾਹਮਣ ਸੀ, ਉਹਨੇ ਆਪਣਾ ਧਰਮ ਪਰਿਵਰਤਨ ਕਰ ਲਿਆ ਜਾਂ ਜ਼ਬਰਦਸਤੀ ਕਰਾ ਲਿਆ ਜੋ ਉਸ ਵੇਲੇ ਚੱਲਦਾ ਸੀ। ਤੇ ਔਰੰਗਜ਼ੇਬ ਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਸੀ, ਉਹਨੇ ਹੌਲੀ ਹੌਲੀ ਉਹਨੂੰ ਰੁਤਬਾ ਦੇ ਦਿੱਤੇ, ਉਹਨੂੰ ਮਾਇਆ ਦੇ ਕੇ ਪਰਮਾ ਲਿਆ। ਚਲੋ ਜੀ ਉਹਦਾ ਧਰਮ ਪਰਿਵਰਤਨ ਹੋਇਆ, ਉਹਦੀ ਸੁੰਨਤ ਹੋਈ, ਉਹਨੂੰ ਕਲਮਾਂ ਪੜੀਆਂ, ਉਹ ਇਸਲਾਮ ਵਾਲਾ ਬਣ ਗਿਆ। ਲੇਕਿਨ ਉਹਨੂੰ ਕਿਹਾ ਵੀ ਤੂੰ ਉਸੇ ਰੂਪ ਦੇ ਵਿੱਚ ਹੈ, ਮੁਸਲਮਾਨ ਤੂੰ ਬਣ ਗਿਆ, ਜਨੇਊ ਪਾ ਕੇ ਰੱਖ, ਟਿੱਕਾ ਲਾ ਕੇ ਰੱਖ, ਬ੍ਰਾਹਮਣੀ ਭੇਸ ਵਿੱਚ ਰਹਿ ਤੇ ਰਹਿ ਆਨੰਦਪੁਰ ਸਾਹਿਬ। ਮੈਨੂੰ ਉਸ ਗੁਰੂ ਤੋਂ ਬੜਾ ਖਤਰਾ ਜਿਹਦੇ ਪਿਤਾ ਨੂੰ ਮੈਂ ਕਤਲ ਕੀਤਾ, ਉਹਦੀ ਵੱਧਦੀ ਹੋਈ ਸ਼ਕਤੀ ਮੇਰੇ ਲਈ ਸਿਰਦਰਦੀ ਬਣੀ ਹੋਈ ਹੈ। ਮੇਰੀ ਨਜ਼ਰ ਹਰ ਵਾਰ ਇੱਕ ਇੱਕ ਦਿਨ ਦੀ ਰਿਪੋਰਟ ਮੈਨੂੰ ਆਨੰਦਪੁਰ ਸਾਹਿਬ ਤੋਂ ਆਉਣੀ ਚਾਹੀਦੀ ਹੈ। ਭੀਮ ਚੰਦ ਦੀ ਵੱਖਰੀ ਡਿਊਟੀ ਲਾਈ ਹੈ ਤੇ ਇਹਦੀ ਵੱਖਰੀ ਲਾਈ ਹੈ, ਸਰਕਾਰ ਇੱਕ ਤੇ ਨਿਰਭਰ ਨਹੀਂ ਹੁੰਦੀ। ਉਹ ਰਿਪੋਰਟਾਂ ਮਿਲਾ ਕੇ ਦੇਖਦੀਆਂ ਨੇ ਕਿਹਦੀ ਰਿਪੋਰਟ ਸਹੀ ਹੈ, ਜਿਹਦੇ ਕੋਲ ਕਹਿੰਦੇ ਵੀ ਕੀ ਗੱਲ ਤੈਂ ਲਿਖਿਆ ਵੀ ਤਾਂ ਐਂ ਹੋਇਆ, ਇਹਨਾਂ ਨੂੰ ਵੀ ਪੁੱਛ ਲੈਂਦੇ, ਸੱਚੀ ਰਿਪੋਰਟ ਲਿਖਣੀ ਪੈਂਦੀ ਹੈ। ਇਹ ਹੁਣ ਲਿਖਦਾ ਹੈ ਆਪਣੀ ਸਾਰੀ ਬਾਤ ਤਾਂ ਕਹਿੰਦਾ ਵੀ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦਾ ਸੀ ਤਾਂ ਗੁਰੂ ਗੋਬਿੰਦ ਸਿੰਘ ਮੈਨੂੰ ਕਹਿੰਦੇ ਸੀ ਆਓ ਜੀ ਮਿਸਰ ਜੀ, ਕਹਿੰਦਾ ਜੀ ਮੈਨੂੰ ਸਤਿਕਾਰ ਦਿੰਦੇ ਸੀ। ਤੇ ਮੈਂ ਕਹਿੰਦਾ ਸੀ ਵੀ ਕਿੱਡੇ ਲੋਕ ਮੂਰਖ ਨਾ ਜਿਹੜੇ ਗੁਰੂ ਨੂੰ ਅੰਤਰਜਾਮੀ ਕਹਿੰਦੇ ਨਾ, ਜੇ ਭਲਾ ਇਹ ਮੈਨੂੰ ਜਾਣਦੇ ਹੁੰਦੇ ਵੀ ਮੈਂ ਮੁਸਲਮਾਨ ਹਾਂ, ਇਹ ਮੈਨੂੰ ਮਿਸਰ ਜੀ ਕਹਿ ਕੇ ਕਾਹਨੂੰ ਬੁਲਾਉਣਾ, ਮੈਂ ਬਾਹਮਣ ਥੋੜ੍ਹੀ ਹਾਂ, ਮੈਂ ਤਾਂ ਔਰੰਗਜ਼ੇਬ ਦਸੀ ਏਡੀ ਹਾਂ। ਇਸ ਕਰਕੇ ਇਹ ਲੋਕ ਭੇਡਾ ਚਾਲ ਐਵੇਂ ਤੁਰੇ ਫਿਰਦੇ ਨੇ, ਤੇ ਇਹ ਨਹੀਂ ਹੈ, ਉਹਦਾ ਵਿਸ਼ਵਾਸ ਪੱਕ ਗਿਆ ਹੈ ਵੀ ਨਹੀਂ ਗੁਰੂ ਨੂੰ ਕੁਛ ਨਹੀਂ। ਉਹ ਲਿਖਦਾ ਹੈ ਕਹਿੰਦਾ ਮੈਂ ਧੋਖਾ ਖਾ ਰਿਹਾ ਸੀ, ਮੈਨੂੰ ਲੱਗਦਾ ਸੀ ਮੈਂ ਗੁਰੂ ਨੂੰ ਧੋਖਾ ਦੇ ਰਿਹਾ, ਲੋਕਾਂ ਦੇ ਅੱਖਾਂ 'ਚ ਮੈਂ ਘੱਟਾ ਪਾ ਰਿਹਾ, ਪਰ ਮੇਰੀ ਪੈਂਦਾ ਗਿਆ ਕਿਉਂਕਿ ਗੁਰੂ ਹਰ ਰੋਜ਼ ਕਹਿੰਦਾ ਸੀ ਤੁਸੀਂ ਆਓ ਜੀ ਮਿਸਰ ਜੀ, ਤੇ ਨਾਲੇ ਹੱਸ ਪੈਂਦੇ ਸੀ। ਮੈਂ ਸੋਚਿਆ ਵੀ ਆਓ ਜੀ ਮਿਸਰ ਜੀ ਕਹਿਣਾ ਤਾਂ ਠੀਕ ਹੈ, ਵੀ ਰੋਜ਼ ਹੱਸ ਕਿਉਂ ਪੈਂਦੇ ਆ? ਕਹਿੰਦਾ ਮੈਨੂੰ ਇਹ ਹਾਸੇ ਦੀ ਪਰਿਭਾਸ਼ਾ ਨਹੀਂ ਸੀ ਆਉਂਦੀ, ਮੈਨੂੰ ਕੀ ਪਤਾ ਵੀ ਮੈਨੂੰ ਮੂਰਖ ਬਣਾ ਰਹੇ, ਵੀ ਸਮਝਦਾ ਮੈਂ ਸਭ ਕੁਛ ਹੈ ਪਰ ਜਾਣ ਬੁੱਝ ਕੇ ਮੈਂ ਤੈਨੂੰ ਮਿਸਰ ਜੀ ਕਹਿਣਾ। ਚਲੋ ਜੀ, ਕਹਿੰਦਾ ਵੀ ਜਦੋਂ ਵਿਸਾਖੀ ਦਾ ਇਕੱਠ ਹੋਇਆ ਵੀ ਮੈਂ ਉਸ ਇਕੱਠ ਦੇ ਵਿੱਚ ਬੈਠਿਆ, ਥੋੜ੍ਹਾ ਜਿਹਾ ਦੂਰ ਬੈਠਾ ਸੀ। ਉਹ ਲਿਖਦਾ ਇਕੱਠ ਨੂੰ ਕਹਿੰਦੇ 35 ਤੋਂ 40 ਹਜ਼ਾਰ ਦਾ, ਇਹ ਤਾਂ ਉਹਦੀ ਅਨੁਮਾਨ ਦੇ ਵਿੱਚ ਹੈ ਨਾ, ਜਿਵੇਂ 9.5 ਲੱਖ ਨੂੰ, ਕਿਉਂਕਿ ਉੱਥੇ ਜਿੰਨੇ ਕੁ ਉਹਨੂੰ ਨਜ਼ਰ ਆਏ ਅਤੇ ਕਿਸੇ ਨੇ 80 ਹਜ਼ਾਰ ਕਹਿਤਾ ਕਿਸੇ ਨੂੰ, ਉਹ ਕਹਿੰਦਾ 35 ਤੋਂ 40 ਹਜ਼ਾਰ ਦਾ ਇਕੱਠ ਹੋਊਗਾ, ਅਨੁਮਾਨ ਹੁੰਦਾ, 1-2 ਕਰਕੇ ਤਾਂ ਕੋਈ ਨਹੀਂ ਗਣਦਾ ਹੁੰਦਾ। ਕਹਿੰਦਾ ਵੀ ਗੁਰੂ ਸਾਹਿਬ ਦੇ ਜਦੋਂ ਸਾਰਾ ਇਹ ਕੌਤਕ ਕਰ ਦਿੱਤਾ, ਉਹ ਫਿਰ ਇੱਕ ਰਿਪੋਰਟ ਲਿਖਦਾ, ਉਸ ਰਿਪੋਰਟ ਲਿਖਦਾ ਔਰੰਗਜ਼ੇਬ ਮੇਰੀ ਆਖਰੀ ਰਿਪੋਰਟ, ਇਦੋਂ ਬਾਅਦ ਮੇਰੀ ਰਿਪੋਰਟ ਨਾ ਲਿਖੀ। ਉਹਦੇ ਵਿੱਚੋਂ ਲਿਖਦਾ ਕਹਿੰਦਾ ਤੂੰ ਬੜੇ ਭੁਲੇਖੇ ਵਿੱਚ ਹੈ, ਗੁਰੂ ਤਾਂ ਅੱਲਾਹ ਦਾ ਰੂਪ ਹੈ, ਜੇ ਆਪਣਾ ਭਲਾ ਚਾਹੁੰਦਾ ਤਾਂ ਗੁਰੂ ਦੇ ਚਰਨਾਂ ਵਿੱਚ ਆ ਜਾ, ਜਿਵੇਂ ਮੈਂ ਆ ਗਿਆ। ਮੈਂ ਤੈਨੂੰ ਐਵੇਂ ਨਹੀਂ ਕਹਿ ਰਿਹਾ, ਮੈਂ ਇਸ ਗੁਰੂ ਦੀਆਂ ਰਿਪੋਰਟਾਂ ਤੈਨੂੰ ਭੇਜਦਾ। ਆਖਰ ਕਹਿੰਦਾ ਮੈਨੂੰ ਪਤਾ ਲੱਗਿਆ, ਰਿਜ਼ਲਟ ਇਹ ਨਿਕਲਿਆ, ਕਹਿੰਦਾ ਜਿਸ ਵੇਲੇ ਗੁਰੂ ਨੇ ਭਰੇ ਇਕੱਠ ਦੇ ਵਿੱਚ ਆਪਣੇ ਸ੍ਰੀ ਸਾਹਿਬ ਕੱਢ ਕੇ ਉਹਨੇ ਕਿਹਾ ਵੀ ਮੇਰੇ ਕਹਾਉਣ ਵਾਲਿਓ, ਮੈਨੂੰ ਇੱਕ ਸਿਰ ਦੀ ਲੋੜ ਹੈ। ਕਹਿੰਦਾ ਇੱਕ ਉੱਠਿਆ ਦਇਆ ਰਾਮ, ਉੱਥੇ ਦਾ ਖੱਤਰੀ ਸੀ ਲਾਹੌਰ ਦਾ, ਕਹਿੰਦਾ ਉੱਥੇ ਸਾਰਿਆਂ ਦੇ ਸਾਹਮਣੇ ਵੱਢ ਛੱਡਿਆ। ਉਹ ਨਹੀਂ ਕਹਿੰਦਾ ਵੀ ਤੰਬੂ 'ਚ ਲੈ ਕੇ ਗਏ ਨਾ, ਜਿਹੜੀ ਉਹਦੀ ਰਿਪੋਰਟ ਹੈ ਮੈਂ ਤਾਂ ਉਹਦੇ ਅਨੁਸਾਰ ਚੱਲਦਾ। ਤੰਬੂ ਤਾਂ ਸਾਡੇ ਵਾਲੇ ਕਹਿੰਦੇ ਆ ਨਾ, ਤੰਬੂ 'ਚ ਬੱਕਰੇ ਤਾਂ ਸਾਡੇ ਵਾਲੇ ਨੇ ਮੰਨੇ, ਪਰ ਨਾਲ ਇਹ ਨਹੀਂ ਦੱਸਿਆ ਵੀ ਕਿਹੜੇ ਪਿੰਡ ਤੋਂ ਲੈਂਦੇ ਸੀ, ਇਹਨੇ ਦੱਸਿਆ ਵੀ ਕਿਹੜੇ ਪਿੰਡ ਤੋਂ ਆਏ ਸੀ ਬੱਕਰੇ। ਹਰੇਕ ਚੀਜ਼ ਦਾ ਇਤਿਹਾਸ ਹੁੰਦਾ ਬਈ, ਬੱਕਰੇ ਲਿਆਉਣੇ ਹੁਣ 5, ਫਿਰ ਉਹਦਾ ਇਤਿਹਾਸ ਤਾਂ ਹੋਊਗਾ ਨਹੀਂ ਵੀ ਫਲਾਣੇ ਪਿੰਡ ਤੋਂ ਆਇਆ, ਇੱਕ ਫਲਾਣੇ ਤੋਂ ਆਇਆ, ਫਲਾਣਾ ਸਿੱਖ ਲੈ ਕੇ ਆਇਆ। ਫਿਰ ਚਲੋ ਮੁੱਖ ਦੀ ਗੱਲ, ਇੱਕ ਹੋਰ ਛੱਡੋ, ਬੱਕਰਾ ਤਾਂ ਵੱਡਾ ਹੁੰਦਾ, ਛੋਟਾ ਜਿਹਾ ਮੇਮਣਾ ਲਿਆਓ ਤੁਸੀਂ, ਕਿਤੇ ਤਜਰਬਾ ਕਰਕੇ ਲਿਆਇਓ, ਇੱਥੇ ਦਿਮਾਗ ਲੱਗਿਆ ਹੋਵੇ ਮੈਂ ਆਜੂ ਕਥਾ ਕਰਨ, ਤੁਸੀਂ ਮੇਮਣਾ ਲੈ ਕੇ ਇੱਥੇ ਬਹਿ ਜਿਓ, ਜੇ ਤੁਹਾਨੂੰ ਕਥਾ ਸੁਣ ਦੇ ਤਾਂ ਮੈਨੂੰ ਪੁੱਛ ਜਾ ਕੇ। ਬੱਕਰੀ ਦਾ ਸਵਾਇ ਕੱਢਦੇ ਕਿ ਮਿਆਂ ਮਿਆਂ ਕਰੀ ਜਾਂਦੀ ਹੈ, ਉਹ ਜੇ 5 ਬੱਕਰੇ ਹੁੰਦਾ ਰਾਟ ਪਾਇਆ ਪਿਆ ਹੋਣਾ ਸੀ ਉਹਨਾਂ ਨੇ, ਤਾਂ ਲੋਕ ਇਹ ਦੇਖਦੇ ਵੀ ਆਹ ਕੀ ਹੋ ਰਿਹਾ, ਇਹਦੇ 'ਚ ਸਿੱਖ ਨੂੰ ਉਹਦੇ 'ਚ ਤੰਬੂ 'ਚ ਲੈ ਕੇ ਗਏ ਨੇ, ਉੱਥੇ ਬੱਕਰੇ ਨੇ, ਕੀ ਹੋ ਰਿਹਾ ਹੈ। ਨਹੀਂ, ਸਾਡੇ ਵਾਲਿਆਂ ਦਾ ਤਾਂ ਇਹੀ ਕਹਾਣੀ ਵੀ ਬੱਕਰੇ ਇੱਥੇ ਬੰਨੇ ਹੋਏ ਸੀ, ਠੀਕ ਹੈ। ਉਹ ਕਹਿੰਦਾ ਵੀ ਸਾਰਿਆਂ ਦੇ ਸਾਹਮਣੇ ਹੀ ਜੋ ਗੁਰੂ ਨੇ ਕਦੇ ਉਹ ਨਹੀਂ ਕੀਤਾ, ਜੋ ਕੀਤਾ ਪ੍ਰਤੱਖ ਹੀ ਕੀਤਾ। ਕਹਿੰਦਾ ਸਿਰ ਤਾਂ ਵੱਖਰਾ ਹੋ ਗਿਆ, ਖੂਨ ਦੀਆਂ ਧਾਰਾਂ ਵਗ ਗਈਆਂ। ਕਹਿੰਦਾ ਜਿਹੜੇ ਮੇਰੇ ਪਿੱਛੇ ਬੈਠੇ, ਕਹਿੰਦਾ ਉਹ ਤਾਂ ਖਿਸਕਣੇ ਸ਼ੁਰੂ ਹੋ ਗਏ ਸੀ, ਦੂਜਾ ਤੀਜਾ ਚੌਥਾ, ਕਹਿੰਦਾ 5 ਬਿੜ ਬੜ ਸੁੱਟੇ, ਸਿਰ ਅਲੱਗ ਕਰਦੇ ਸਾਰਿਆਂ ਦੇ। ਕਹਿੰਦਾ ਜੀ 5ਵੇਂ ਬਾਰੀ ਨੂੰ ਅੱਧਾ ਪੰਡਾਲ ਖਾਲੀ ਹੋ ਗਿਆ। ਗਿਆਨੀ ਗਿਆਨ ਸਿੰਘ ਲਿਖਦਾ ਕਹਿੰਦੇ ਜੋ ਛਕਾਉਏ ਕੁਣਕੇ ਕੇ ਭਾਗ ਗਏ ਇੱਕ ਠੁਣਕੇ ਸੀ, ਠੁਣਕੇ ਹੀ ਸੀ ਮਹਾਰਾਜ ਭੱਜ ਗਏ, ਜਿਹੜੇ ਕੜਾਹ ਪ੍ਰਸ਼ਾਦ ਛਕਣ ਵਾਲੇ ਸੀ। ਮਾਤਾ ਗੁਜਰ ਕੌਰ ਨੂੰ ਜਾ ਕੇ ਕਹਿਤਾ ਜੀ ਗੁਰੂ ਦੇ ਦਾ ਦਿਮਾਗ ਦੇ ਵਿੱਚ ਕੋਈ ਫਰਕ ਪੈ ਗਿਆ, ਤੁਸੀਂ ਅਜੀਤ ਸਿੰਘ ਨੂੰ ਵੱਡੇ ਸਾਹਿਬਜ਼ਾਦੇ ਨੂੰ ਗੁਰਤਾ ਗੱਦੀ ਦਿਓ ਜੀ, ਅਸੀਂ ਨਾਲ ਹਾਂ ਤੁਹਾਡੇ, ਮਸੰਦ ਡਰਦੇ। ਉਹ ਤਾਂ ਵਿਚਾਰੇ ਪੂਜਾ ਦਾ ਧਾਨ ਖਾਣ ਵਾਲੇ ਤਾਂ ਹੌਲੇ ਪਏ ਸੀ, ਜਮੇ ਜ਼ਮੀਨ ਖਿਸਕੀ ਪੈਰਾਂ ਹੇਠ ਤੇ, ਵੀ ਇਹ ਤਲਵਾਰ ਸਾਡੇ ਦੇ ਵੀ ਚਲੂ। ਹੁਣ ਗੁਰੂ ਨਾਨਕ ਪਾਲਦਾ ਰਿਹਾ, 9ਵੇਂ ਪਾਤਸ਼ਾਹ ਤੱਕ ਇਹਨੇ ਵੱਢਣਾ ਸ਼ੁਰੂ ਕਰਤਾ, ਇਹ ਕਿਹੜਾ ਉਪਦੇਸ਼ ਹੋਇਆ ਜੀ। ਮਾਤਾ ਜੀ ਕਹਿੰਦੇ ਭਾਈ ਮੈਨੂੰ ਵੱਡਿਆਂ ਦਾ ਹੁਕਮ ਹੈ, ਮੈਂ ਕਦੇ ਇਹਨਾਂ 'ਤੇ ਸ਼ੰਕਾ ਨਹੀਂ ਕਰਦੀ, ਚਾਹੇ ਮੇਰਾ ਪੁੱਤਰ ਹੀ ਹੈ। ਮੈਨੂੰ ਗੁਰੂ ਤੇਗ ਬਹਾਦਰ ਮੇਰੇ ਪਤੀ ਨੇ ਕਹਿਤਾ ਸੀ ਇਹ ਮਹਾਂਬਲੀ ਯੋਧਾ ਕੋਈ ਆਇਆ, ਇਹ ਗੁਜਰ ਕੌਰ, ਇਹਦੇ 'ਤੇ ਸ਼ੰਕਾ ਨਹੀਂ ਕਰਨੀ। ਕਹਿੰਦੀ ਮੈਂ ਤਾਂ ਬਚਪਨ 'ਚ ਵੀ ਸ਼ਰਧਾ ਰੱਖਦੀ ਹਾਂ, ਇਸ ਕਰਕੇ ਮੈਂ ਨਹੀਂ ਮਿਲਦੀ। ਕਹਿੰਦਾ ਜੀ ਉਸ ਵੇਲੇ ਫਿਰ ਉਹ ਔਰੰਗਜ਼ੇਬ ਨੂੰ ਕਹਿੰਦਾ, ਔਰੰਗਜ਼ੇਬ ਤੇਰੇ ਕੋਲ 4 ਤਖ਼ਤ ਨੇ, ਵੱਡਾ ਤਖ਼ਤ ਦਿੱਲੀ ਦਾ, ਦੂਜਾ ਲਾਹੌਰ ਦਾ, ਤੀਜਾ ਆਗਰੇ ਦਾ ਅਤੇ ਚੌਥਾ ਕਲਾਨੌਰ ਦਾ। ਤੇਰੇ 4 ਤਖ਼ਤਾਂ ਨੂੰ ਇਕੱਠਾ ਕਰ ਲਈਏ ਨਾ, ਤਾਂ ਕੇਸਗੜ੍ਹ ਸਾਹਿਬ ਤਖ਼ਤ ਦੀ ਸ਼ੋਭਾ ਫੇਰ ਵੀ ਜ਼ਿਆਦੇ ਹੈ, ਤੇਰੇ 4 ਤਖ਼ਤਾਂ ਤੋਂ ਵੱਡੀ ਸ਼ੋਭਾ ਦਾ ਮਾਲਕ ਹੈ ਗੁਰੂ ਗੋਬਿੰਦ ਸਿੰਘ। ਕਹਿੰਦਾ ਗੁਰੂ ਸਾਹਿਬ ਨੇ ਇੱਕ ਕੜਾਹੀ ਲਈ ਹੈ ਕੁੰਡਿਆਂ ਤੋਂ ਬਿਨਾਂ, ਉਹ ਬਾਟਾ ਸੀ, ਬਾਟੇ ਨੂੰ ਕੜਾਹੀ ਲਿਖਦਾ, ਕੜਾਹੀ ਲਈ ਕੁੰਡਿਆਂ ਤੋਂ ਬਿਨਾਂ, ਇੱਕ ਪੱਥਰ ਦੇ ਕੁੰਡੇ 'ਤੇ ਉਹ ਰੱਖਿਆ। ਕਹਿੰਦਾ ਫਿਰ ਇੱਕ ਉਹਦੇ ਵਿੱਚ ਉਹ ਜਿਹੜਾ ਖੰਡਾ ਸੀ ਨਾ, ਉਹਨੂੰ ਕਿਰਪਾਨ ਲਿਖਦਾ ਹੈ। ਕਹਿੰਦਾ ਇੱਕ ਕਿਰਪਾਨ ਲਈ, ਕਹਿੰਦਾ ਉਹਦੇ ਵਿੱਚ ਫਿਰ ਆਵਿਹਾ ਤਿਆਰ ਕਰਨਾ ਸ਼ੁਰੂ ਕੀਤਾ। ਕਹਿੰਦਾ ਮੈਂ ਦੇਖਦਾ ਰਿਹਾ, ਕਿਉਂਕਿ ਮੈਂ ਤਾਂ ਸਾਰੀ ਜਿਹੜੀ ਰਿਪੋਰਟ ਤਿਆਰ ਕਰਨੀ ਸੀ ਨਾ, ਇਸ ਕਰਕੇ ਕਹਿੰਦਾ ਮੈਂ ਬੈਠਾ ਰਿਹਾ। ਕਹਿੰਦਾ ਜੀ ਤਾਂ ਮੇਰਾ ਵੀ ਕਰਿਆ ਸੀ, ਉੱਠ ਕੇ ਭੱਜਾਂ ਕਿਤੇ ਮੇਰੀ ਵਾਰੀ ਬਣਾ ਜਾਵੇ। ਕਹਿੰਦਾ ਫਿਰ ਗੁਰੂ ਸਾਹਿਬ ਨੇ ਕਲਮਾਂ ਪੜ੍ਹੀਆਂ, ਉਹਨੇ ਉਹੀ ਭਾਸ਼ਾ ਲਿਖਣੀ ਬਾਣੀ ਪੜ੍ਹੀ ਸੀ ਨਾ, ਕਲਮਾਂ ਪੜ੍ਹੀਆਂ। ਕਲਮਾਂ ਪੜ੍ਹਦੇ ਪੜ੍ਹਦੇ ਕਹਿੰਦਾ ਕੋਈ ਨਹੀਂ ਦੇਰ ਤੱਕ, ਕਹਿੰਦਾ ਫਿਰ ਗੁਰੂ ਸਾਹਿਬ ਦੇ ਇੱਕ ਘਰ ਵਾਲੀ ਆਈ, ਜਿਹੜਾ ਮੈਨੂੰ ਨਾਂ ਦਾ ਨਹੀਂ ਪਤਾ ਵੀ ਕੌਣ ਹੈ,
ਉਹ ਕਹਿੰਦਾ ਤਿੰਨਾਂ ਦੇ ਵਿੱਚੋਂ ਇੱਕ ਗੁਰੂ ਸਾਹਿਬ ਦੇ ਘਰ ਵਾਲੀ ਆਈ, ਉਹਨੇ ਵਿੱਚ ਪਾਇਆ ਕੁਛ, ਕਹਿੰਦੇ ਉਹ ਤਾਂ ਮੈਨੂੰ ਪਤਾ ਨਹੀਂ ਲੱਗਿਆ, ਮੈਂ ਦੂਰ ਬੈਠਾ ਸੀ, ਕੀ ਪਾਇਆ? ਉਹ ਕੀ ਸੀ? ਪਤਾਸੇ ਕਿਹਨੇ ਪਾਏ ਸੀ? ਤੇ ਹੁਣ ਪ੍ਰਚਾਰ ਹੋ ਗਿਆ ਜੀ ਮਾਤਾ ਸਾਹਿਬ ਕੌਰ ਨੇ, ਉਹ ਭਲੇ ਮਾਨਸੋ, ਪਹਿਲਾਂ ਇਤਿਹਾਸ ਤਾਂ ਪੜ੍ਹ ਲਓ ਮਾੜਾ ਮੋਟਾ। ਮਾਤਾ ਸਾਹਿਬ ਕੌਰ ਖਾਲਸੇ ਦੀ ਮਾਤਾ ਇੱਕ ਸਾਲ 18 ਦਿਨ ਬਾਅਦ ਅਨੰਦਪੁਰ ਸਾਹਿਬ ਆਉਂਦੀ ਹੈ, ਤੇ ਫਿਰ ਉਹ ਕਿਹੜੇ ਹੈਲੀਕਾਪਟਰ ਰਾਹੀਂ ਮਾਤਾ ਨੂੰ ਲਿਆਂਦਾ ਵੀ ਪਤਾਸੇ ਪਾ ਕੇ ਮੁੜ ਜਾ, ਫਿਰ ਜੇ ਵਿਆਹ ਹੋਇਆ ਜੀ ਅਗਰ ਅਨੰਦ ਚੂਹਾ ਥੋਥੇ ਤਾਂ ਤਰੀਕ ਤਾਂ ਮਿਲ ਲਓ। ਉਸ ਵੇਲੇ ਮਾਤਾ ਅਜੀਤ ਕੌਰ ਤੇ ਮਾਤਾ ਸੁੰਦਰ ਕੌਰ ਦੋ ਮਾਤਾ ਬਣ। ਹੁਣ ਇਹਦੀ ਗਵਾਹੀ ਕੀ ਹੈ? ਰਾਮ ਕੌਰ ਕਹਿ ਸੰਤੋ ਸੁਣੀਐ, ਬਾਲ ਵੈਸ ਨੀਰੋ ਤਨ ਜਨੀਐ, ਧਾਏ ਗਿਆ ਮੈਂ ਮਾਤਾ ਪਾਸ, ਜਹ ਬੈਠੀ ਜੀਤੋ ਸੁਖਰਾਸ, ਜਾਏ ਤਾਂ ਮੈਂ ਸਗਨ ਸੁਣਾਈ, ਇਹ ਵੀ ਅੰਮ੍ਰਿਤ ਗੁਰੂ ਬਣਾਈ। ਮਾਤਾ ਗੁਜਰ ਕੌਰ ਨੇ ਕਿਹਾ ਪੁੱਤਰ ਜਾ, ਤੇਰਾ ਪਤੀ ਮੇਰਾ ਪੁੱਤਰ ਅਜੇ ਨਵੀਂ ਸ੍ਰਿਸ਼ਟੀ ਸਾਜਣ ਲੱਗਿਆ, ਰੱਬ ਵੀ ਜਦੋਂ ਨਵੀਂ ਸ੍ਰਿਸ਼ਟੀ ਸਾਜਦਾ ਕਹਿੰਦੇ ਮਾਇਆ ਦੁਆਰਾ ਹੀ ਸਾਜਦਾ, ਤੇਰੀ ਲੋੜ ਹੈ ਕਿਉਂਕਿ ਮਾਤ ਪਿਤਾ ਤੋਂ ਬਿਨਾਂ ਬੱਚਾ ਨਹੀਂ ਪੈਦਾ ਹੁੰਦਾ, ਜਾ। ਮਾਤਾ ਜੀ ਪਤਾਸੇ ਪਾਏ ਵੀ ਮਾਂ ਦੀ ਮਮਤਾ, ਇਹ ਕਹਿ ਕੇ ਮਾਂ ਦਾ ਪਿਆਰ ਪਤਾਸੇ ਪਾ ਦਿੱਤੇ। ਉਹ ਕਹਿੰਦਾ ਜਦੋਂ ਤਿਆਰ ਹੋ ਗਿਆ, ਉਹਦੇ ਉੱਤੇ ਕੱਪੜਾ ਪਾ ਦਿੱਤਾ, ਕਿ ਗੁਰੂ ਸਾਹਿਬ ਨੇ ਉਹ ਵੱਡੇ ਹੋਏ ਜਿਹੜੇ ਸਿਰ ਤੇ ਧੜ ਵੱਖਰੇ ਵੱਖਰੇ ਸੀ, ਆਪ ਉਹਨਾਂ ਦਾ ਖੂਨ ਸਾਫ਼ ਕੀਤਾ ਪਾਣੀ ਦੇ ਨਾਲ, ਕੱਪੜੇ ਦੇ ਨਾਲ, ਤੇ ਫਿਰ ਸਿਰ ਤੇ ਧੜ ਐ ਨਾਲ ਜੋੜ ਜੋੜ ਕੇ ਉਹਦੇ ਉੱਤੇ ਕੱਪੜਾ ਪਾਇਆ ਹੋਇਆ ਸੀ ਚਿੱਟੇ ਰੰਗ ਦਾ। ਕਹਿੰਦਾ ਫਿਰ ਜਿਹੜਾ ਆਵਿਆ ਤਿਆਰ ਕੀਤਾ, ਕਹਿੰਦਾ ਲੈ ਕੇ ਗੁਰੂ ਸਾਰਿਆਂ ਦੇ ਸਾਹਮਣੇ, ਕਹਿੰਦਾ ਪਹਿਲੇ ਦੇ ਉੱਤੇ ਕਹਿੰਦਾ ਜਦੋਂ ਪਰਦਾ ਚੁੱਕਿਆ ਤਾਂ ਆਪਣੇ ਹੱਥਾਂ ਦੇ ਨਾਲ ਉੱਚੇ ਦੇ ਕੇ ਕਹਿੰਦਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦਾ ਗਜਬ ਦੀ ਗੱਲ ਹੈ, ਕਹਿੰਦਾ ਵੱਢਿਆ ਹੋਇਆ ਸਿੱਖ ਉੱਠ ਕੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜੇ ਏਕੜ ਜਿਉਂਦੇ ਹੋ ਗਏ। ਕਹਿੰਦਾ ਮੈਂ ਕਿਹਾ ਓਹੋ ਐਡੀ ਕਰਮ ਦਾ ਮਾਲਕ। ਹੁਣ ਕਹਿੰਦਾ ਮੇਰੀ ਗੱਲ ਸਮਝ ਆਈ ਵੀ ਗੁਰੂ ਕਹਿੰਦਾ ਮਿਸਰ ਜੀ ਹੱਸਦਾ ਸੀ, ਇਹਦਾ ਮਤਲਬ ਮੈਂ ਮੂਰਖ ਬਣਿਆ ਰਿਹਾ ਹੁਣ। ਕਹਿੰਦਾ ਜੀ ਫਿਰ ਮੈਂ ਕਿਹਾ ਵੀ ਹੁਣ ਮੌਕਾ ਹੈ ਭੁੱਲਾਂ ਵਿਖਾਉਣ ਦਾ, ਜਿਹੜੀ ਰਿਪੋਰਟ ਦੇਣੀ ਸੀ ਦੇ। ਕਹਿੰਦਾ ਜੀ ਫਿਰ ਮੈਂ ਵੀ ਜਾ ਖੜਿਆ ਹੋਇਆ। ਮਹਾਰਾਜ ਕਹਿੰਦੇ ਆਹੋ ਜੀ ਮਿਸਰ ਜੀ। ਕਹਿੰਦੇ ਫਿਰ ਉਹੀ ਬੋਲੀ ਬੋਲੀ। ਕਹਿੰਦਾ ਜੀ ਮਿਸਰ ਜੀ ਨੀ, ਕਹਿੰਦੇ ਹੋਰ। ਕਹਿੰਦਾ ਜੀ ਸਿੱਖ ਬਣਨਾ, ਕਹਿੰਦੇ ਔਰੰਗਜ਼ੇਬ ਨੂੰ ਰਿਪੋਰਟਾਂ ਕੌਣ ਦਊਗਾ ਫਿਰ, ਜੇ ਤੂੰ ਸਿੱਖ ਬਣ ਗਿਆ ਰਿਪੋਰਟਾਂ ਕੌਣ ਦਊਗਾ ਭਾਈ। ਕਹਿੰਦਾ ਜੀ ਮੇਰੀਆਂ ਤਾਹਾਂ ਨਿਕਲ ਗਿਆ, ਮੇਰੀ ਅੱਖਾਂ ਚੋਂ ਪਾਣੀ ਗਾ, ਮੇਰੇ ਗੁਰੂ ਮੈਨੂੰ ਬਖਸ਼ ਦੇ, ਉਹ ਮੇਰੇ ਅੱਲਾ ਮੇਰੇ ਪਰਾਮ ਮੇਰੇ ਰਹੀ ਮੈਂ ਤੈਨੂੰ ਬਖਸ਼ ਦੇ, ਮੇਰੇ ਕੋਲੋਂ ਭੁੱਲਾਂ ਹੋਈਆਂ, ਹੁਣ ਤੋਂ ਬਾਅਦ ਕੋਈ ਰਿਪੋਰਟ ਨਹੀਂ। ਕਹਿੰਦੇ ਦੇਖ ਲੈ ਇਹਨਾਂ ਦੇ ਸਿਰ ਲੈ ਕੇ ਸ਼ਿਕਾਇਆ ਤੇ ਬਾਕੀਆਂ ਦਾ ਸਿਰ ਲੈਣ ਦਾ ਵਾਅਦਾ ਕਰਕੇ ਸ਼ਿਕਾਉਂਦੇ ਆ, ਇਹ ਚੰਗਾ ਫਿਰ ਤੇਰਾ ਨਾਮ ਸਾਰਾ ਕੁਛ ਬਦਲ ਦੇਣਾ। ਉਹ ਕਹਿੰਦਾ ਔਰੰਗਜ਼ੇਬ ਮੈਂ ਅੰਮ੍ਰਿਤ ਛਕ ਲਿਆ, ਮੇਰੇ ਕਿਰਪਾਨ ਪਾਈ ਹੈ, ਪੰਜੇ ਕਕਾਰ ਮੇਰੇ ਕੋਲ, ਮੈਂ ਗੁਰੂ ਗੋਬਿੰਦ ਸਿੰਘ ਦੀ ਫੌਜ ਵਿੱਚ ਭਰਤੀ ਹੋ ਗਿਆ ਹੈ, ਔਰ ਮੇਰਾ ਨਾਮ ਅਜਮੇਰ ਸਿੰਘ ਹੈ। ਜੇ ਤੂੰ ਮੈਨੂੰ ਕਿਤੇ ਮਿਲਣਾ ਤਾਂ ਫਿਰ ਬੰਦਾ ਨਹੀਂ ਜੰਗ ਜਾ ਜੀ ਹੁਣ, ਜਿਵੇਂ ਸਿੱਖਾਂ ਨੂੰ ਬਾਕੀ ਦਿਨ ਮਿਲਦੇ ਐ ਮਿਲੂੰਗਾ ਹੁਣ ਤੈਨੂੰ ਮੈਂ, ਇਹ ਰਿਪੋਰਟ ਲਿਖਦਾ। ਹੋ ਅੰਮ੍ਰਿਤ ਪੀਆ ਸਤਿਗੁਰ ਦੀਆ, ਮਹਾਰਾਜ ਸਾਹਿਬ ਨੇ ਅੰਮ੍ਰਿਤ ਬਣਾਇਆ ਕਿਵੇਂ? ਅਕਾਲ ਪੁਰਖ ਅੰਮ੍ਰਿਤ, ਉਹਦਾ ਨਾਮ ਅੰਮ੍ਰਿਤ, ਉਹਦੀ ਬਾਣੀ ਅੰਮ੍ਰਿਤ। ਪਾਣੀ ਨੂੰ ਅੰਮ੍ਰਿਤ ਨਹੀਂ ਕਿਹਾ ਜਾਂਦਾ, ਪਤਾਸਿਆਂ ਨੂੰ ਪ੍ਰਸ਼ਾਦ ਕੋਈ ਕਹਿ ਦੂਗਾ ਪਰ ਅੰਮ੍ਰਿਤ ਨਹੀਂ ਕਿਹਾ ਜਾਂਦਾ, ਖੰਡੇ ਨੂੰ ਖੰਡਾ ਕਹਾਂਗੇ ਅੰਮ੍ਰਿਤ ਨਹੀਂ ਕਿਹਾ ਜਾਂਦਾ, ਬਾਟੇ ਨੂੰ ਬਾਟਾ ਕਹਾਂਗੇ ਅੰਮ੍ਰਿਤ। ਅੰਮ੍ਰਿਤ ਹੈ ਕੀ? ਨਾਮ, ਬਾਣੀ। ਬਾਣੀ ਪੜ੍ਹ ਕੇ ਉਹਦੇ ਵਿੱਚ ਐਨ ਘੋਲ ਦਿੱਤਾ, ਮਿਕਸ ਕਰ ਦਿੱਤਾ, ਤੇ ਜਦੋਂ ਕੋਈ ਹਾਰਟ ਦਾ ਮਰੀਜ਼ ਬਹੁਤ ਹੀ ਸੀ, ਉਹ ਸਿੱਧੇ ਦਿਲ 'ਚ ਟੀਕਾ ਲਾ ਦਿੰਦੇ ਡਾਕਟਰ, ਇਹਦਾ ਸਿੱਧੇ ਟੀਕਾ ਲਾਇਆ ਮਹਾਰਾਜ ਨੇ, ਸਿੱਧੇ ਹੀ ਦਿੱਤਾ ਅੰਮ੍ਰਿਤ। ਇਸ ਕਰਕੇ ਭਾਈ ਪ੍ਰਬੰਧਕਾਂ ਨੇ ਕਿਹਾ ਵੀ ਅੰਮ੍ਰਿਤ ਬੋਲਣਾ, ਹੁਣ ਮੈਂ ਕਹਾਂ ਜਾਣ ਦਾ ਟਾਈਮ ਇੰਨਾ ਕਿ ਰਹਿ ਗਿਆ। ਗੁਰੂ ਕਿਰਪਾ ਕਰੇ, ਬਹੁਤ ਬਹੁਤ ਧੰਨਵਾਦ। ਨੌਜਵਾਨ ਬੱਚੇ ਬੱਚੀਓ, ਤੁਹਾਡਾ ਬਹੁਤ ਧੰਨਵਾਦ ਹੈ, ਸ਼ੁਕਰ ਹੈ, ਸ਼ੁਕਰ ਹੈ ਕਿ ਅਕਾਲ ਪੁਰਖ ਵਾਹਿਗੁਰੂ ਮਾਤਾ ਸਾਹਿਬ ਕੌਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੇਰਾ ਪਰਿਵਾਰ ਵੱਧ ਫੁੱਲ ਰਿਹਾ, ਇਹਨਾਂ ਦੇਸ਼ਾਂ ਸੱਤ ਸਮੁੰਦਰੋਂ ਪਾਰ ਵੀ ਵੱਧ ਫੁੱਲ ਰਿਹਾ। ਮਾਤਾ ਸਾਹਿਬ ਕੌਰ ਦੀਆਂ ਦੁਲਾਰੀਆਂ ਦੁਲਾਰੇ ਬੈਠੇ ਆ, ਤੇਰੇ ਪੁੱਤਰ ਬੈਠੇ ਆ, ਜਿਹਨਾਂ ਨੂੰ ਤੈਂ ਕਿਹਾ ਸੁਖੀ ਵਸੈ ਮੋਰੂ ਪਰਿਵਾਰਾ, ਸੇਵਕ ਸੇਵ ਸਮੇਂ ਕਰਤਾ ਦਾ ਉਹਨਾਂ ਜੀਵਾਂ ਦੀ ਸੇਵਾ ਕਰਨ ਦੀ ਸਮਾਂ ਥੋੜ੍ਹਾ ਹੀ ਹੈ। ਪਹੁੰਚਣ ਜੋਗੇ ਮੇਰੇ ਕੋਲ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ।